निर्भयो अकाल मूरत अजूनी सैभं गुर प्रसाद जप आद सच जुगाद सच है भी सन घोषी भी सच दुपहर आप गुरु नानक कहायो तांते अंगद पयो तात स्यों तात मिलायो अंगद कृपा तारे अमर सतगुर थिर कियो अमरदास अमृत शदर गुरु राम महदियो गुरु रामदास दर्शन परस कह मथुरा अमृत बैण मूर्त पंच परमाण पुरख गुर अर्जन पिखो नायण गुरु नानक ते आद लै दसवें गुर पर्यंत बारम बार मम बंदना साहिब श्री गुरु ग्रंथ बाणी गुरु गुरु है बाणी वेच बाणी अमृत सारे गुरबाणी कह सेवक जन मन परताख गुरु निसतारे कहां बुद्ध प्रभु तुच्छ हमारी वर्ण सक महिमा जो तिहारी हम न सकत कर सिफत तुम्हारी आप लिहो तुम कथा सुधारी सो कहो टल गुर सेविया अहनस सहज सुभाय दर्शन परसय गुरु का जनम मरण दुख जाय दर्शन परसय गुरु का जनम मरण दुख जाय परम सत्कार योग सतगुरां दी साजी और नवाजी होई बड़े ही अदब सत्कार नाल बाला प्रीतम जी दे पावन स्थान गुरद्वारा श्री बंगला साहिब विखे बड़े ही अदब सत्कार नाल जुड़ बैठी अते जीवी दे रां बैठ करके सतगुरां दे पावन दरबार नाल गुरबाणी कथा कीर्तन नाल जुड़ बैठी गुरु खालसा साध संगत जीओ आओ सर्व चारां दी साई तो पहला सतगुरां दी बख्शिश कीती होई पावन पवित्र गुरफते दी सांझ करना करिए कोई भी रसना वांझी ना रहे सारियां ही संगतां बड़े अदब सत्कार नाल साहिब श्री गुरु ग्रंथ साहिब महाराज जी नूं सीस झुका के मिल के गज के आखो जी वाहिगुरु जी का खालसा वाहिगुरु जी की फतेह। बड़ी अपार बख्शिश रहमत होई है सतगुरां दी अमृत वेले दा जागना इशनान पंडित नेम दियां दातां प्राप्त होईयां ने सतगुर सच्चे पातशाह ने रहमत कीती है बाला प्रीतम जी दे पावन स्थान ते आके जिथे सतगुर सच्चे पातशाह दे पावन स्थान दे दर्शन क्योंकि जिथे जाए वह मेरा सतगुरु सो थान सुहावा राम राजे गुरसिखी सो थान भालिया लै धूर मुख लावा सा धरत पई हरियावली जिथे मेरा सतगुर बैठा आए से जंत भय हरियावले जनी मेरा सतगुर देखिया जाए जिथे सतगुरां दे पावन इतिहासक स्थान दे दर्शन दारे वडभागी संगतां कर रही है उथे आपां सारे सरकारे कुल आलम हजूरे अनवर पातशाह बाणी गुरु शब्द गुरु दस पातशाहियां दी आत्मक जोत ਸਰ ਮਨੁੱਖਤਾ ਦੇ ਸਾਂਝੇ ਰਹਿਬਰ, ਸਰ ਮਾਨਵਤਾ ਦੇ ਮਾਰਗ ਦਰਸ਼ਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰ ਦੀ ਰੱਬੀ ਬਾਣੀ ਦੇ ਨਿਤਨੇਮ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਜਾਪ, ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਵਡਭਾਗੀ ਸੰਗਤਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਜੋ ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਲੜੀਵਾਰ ਨਿਰੰਤਰ ਕਥਾ ਚੱਲ ਰਹੀ ਹੈ, ਆਪ ਬੇਅੰਤ ਗੁਰਬਾਨਾਂ ਪਾਸੋਂ ਰੋਜ਼ਾਨਾ ਹੀ ਗੁਰਬਾਣੀ ਸ਼ਬਦ ਵਿਚਾਰ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਹੈ, ਅੱਜ ਵੀ ਆਪਾਂ ਉਸ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੁੜਨ ਜਾ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਸਦਕਾ ਆਪ ਸੰਗਤਾਂ ਦੀ ਸੇਵਾ ਕਰਨ ਦਾ, ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰਾਂ ਦੇ ਪਾਵਨ ਅਸਥਾਨ ਤੇ ਰਹਿਮਤ ਕਰਨੀ, ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਔਰ ਆਪਣੀ ਰਹਿਮਤ ਬਖਸ਼ਿਸ਼ ਕਰਕੇ ਖੁਦ ਆਪ ਹੀ ਸੇਵਾ ਲੈ ਲੈਣੀ, ਕਿਉਂਕਿ ਜਿਸ ਮਨੁੱਖ ਤੇ ਸਾਧ ਸੰਗਤ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ ਉਹ ਮਨੁੱਖ ਨਦਰੀ ਨਦਰ ਨਿਹਾਲ ਹੋ ਜਾਂਦਾ। ਗੁਰਬਾਣੀ ਦਾ ਬਚਨ ਵਿੱਚ ਹਰ ਪਿਓ ਸੰਗਤ ਵਿੱਚ ਸਤਿਗੁਰ ਦਾ ਵਾਸਾ, ਪ੍ਰਭੂ ਦਾ ਵਾਸਾ ਹੈ, ਤੇ ਜਿੱਥੇ ਆਪ ਸਤਿਗੁਰ ਸੱਚੇ ਪਾਤਸ਼ਾਹ ਬਿਰਾਜਮਾਨ ਨੇ, ਸਾਧ ਸੰਗਤ ਬਿਰਾਜਮਾਨ ਹੈ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਮਿਹਰ ਕਰਨੀ, ਕਿਰਪਾ ਕਰਨੀ, ਆਪ ਹੀ ਬਖਸ਼ਿਸ਼ ਕਰਕੇ ਇਹ ਜੋ ਸੇਵਾ ਹੈ ਉਹ ਕਰਵਾ ਲੈਣੀ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਹੈ ਜੋ ਗੁਰਬਾਣੀ ਦੀ ਲੜੀਵਾਰ ਨਿਰੰਤਰ ਕਥਾ ਚੱਲ ਰਹੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 584 ਅੰਗ ਦੇ ਉੱਪਰ ਵਡਹੰਸ ਰਾਗ ਦੇ ਵਿੱਚ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ਬਦ ਦੀ ਬਖਸ਼ਿਸ਼ ਕੀਤੀ ਹੈ ਜੋ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਇਸ ਸ਼ਬਦ ਦੇ ਦੋ ਪਦਿਆਂ ਦਾ ਜਾਪ ਜਿਹੜਾ ਹੈ ਉਹ ਸਰਵਣ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਮੁਖਾਰਬਿੰਦ ਤੋਂ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ, ਇਹ ਪਾਵਨ ਗੁਰਬਾਣੀ ਜਿਸ ਦੀ ਅੱਜ ਆਪਾਂ ਵਿਚਾਰ ਵੱਲ ਵਧ ਰਹੇ ਹਾਂ। ਤੀਜੇ ਗੁਰੂ ਨਾਨਕ ਜਿਨ੍ਹਾਂ ਬਾਬਤ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ, ਤੇ ਬਚਨ ਹੈ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜ ਭਲ ਉਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਗੱਜ ਕੇ ਆਖੋ ਸਤਨਾਮ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਬਣ ਆਵੈ, ਉਹਨਾਂ ਦੀ ਮਹਿਮਾ, ਉਹਨਾਂ ਦੀ ਉਪਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਥਨ ਕਰਨ ਤੋਂ ਬਾਹਰੀ ਹੈ। ਇੰਨੀ ਵੱਡੀ ਮਹਾਨ ਉਹਨਾਂ ਦੀ ਮਹਿਮਾ ਹੈ, ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਵਡ ਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਇਆ ਹੈ। ਅੱਜ ਦੇ ਇਸ ਪਾਵਨ ਬਚਨ ਦੇ ਅੰਦਰ, ਗੁਰਬਾਣੀ ਦੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਸਰੀਰ ਦਾ ਜ਼ਿਕਰ ਕੀਤਾ। ਇਹ ਮਨੁੱਖਾ ਸਰੀਰ ਜੋ ਬਹੁਤ ਵੱਡੀ ਦਾਤ ਹੈ ਪਰਮਾਤਮਾ ਦੀ, ਪਰਮੇਸ਼ਰ ਦੀ, ਇੱਕ ਘੱਟ 84 ਲੱਖ ਜੂਨਾਂ ਦਾ ਸਰਦਾਰ ਇਹ ਜਨਮ, ਗੁਰਬਾਣੀ ਦਾ ਬਚਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਬਾਕੀ ਸਾਰੀਆਂ ਜੋਨਾਂ ਇਸ ਮਨੁੱਖਾ ਸਰੀਰ ਦੀਆਂ ਪਾਣੀ ਭਰਨ ਵਾਲੀਆਂ ਜੋਨਾਂ ਨੇ। ਭਾਵੇਂ ਕਿ ਬਹੁਤ ਬਹੁਤ ਸੋਹਣੇ ਸਰੀਰ, ਸੋਹਣੀਆਂ ਜੋਨਾਂ ਇਸ ਮਨੁੱਖਾ ਜੀਵਨ, ਮਨੁੱਖਾ ਸਰੀਰ ਦੇ ਨਾਲੋਂ ਬੜੀਆਂ ਤਾਕਤਵਰ, ਬੜੀਆਂ ਅਕਲਮੰਦ, ਬੜੀਆਂ ਸਿਆਣੀਆਂ, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਮਨੁੱਖਾ ਜਨਮ ਨੂੰ ਸਰਦਾਰੀ ਬਖਸ਼ੀ ਹੈ, ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਦੱਸਿਆ। ਭਾਵੇਂ ਬੜੇ ਤਾਕਤਵਰ ਜੀਵ ਜਿਵੇਂ ਸ਼ੇਰ ਹੈ, ਹਾਥੀ ਹੈ, ਬੜੇ ਤਾਕਤਵਰ ਜੀਵ ਨੇ, ਪਰ ਉਹ ਵੀ ਮਨੁੱਖ ਦਾ ਪਾਣੀ ਭਰਦੇ ਨੇ। ਅਸੀਂ ਦੇਖਦੇ ਹਾਂ ਸ਼ੇਰ ਤੇ ਹਾਥੀ ਕਿਵੇਂ ਮਨੁੱਖ ਦੇ ਵਸ ਕੀਤੇ ਹੋਏ ਸਰਕਸਾਂ ਦੇ ਵਿੱਚ ਨਾਚ ਕਰਦੇ ਹੈ। ਸਰਕਸਾਂ ਦੇ ਵਿੱਚ ਉਹ ਸ਼ੇਰ ਤੇ ਹਾਥੀ ਮਨੁੱਖ ਦੇ ਇਸ਼ਾਰਿਆਂ ਤੇ ਚੱਲਦੇ ਅਸੀਂ ਦੇਖਦੇ ਹਾਂ। ਬੜੀਆਂ ਤਾਕਤਵਰ ਜੋਨੀਆਂ ਨੇ, ਬੜੇ ਸੋਹਣੇ ਸਰੀਰ ਹੈ, ਬੜੀਆਂ ਸੋਹਣੀਆਂ ਜੋਨੀਆਂ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮਨੁੱਖਾ ਜੋਨੀ ਨੂੰ ਸਰਦਾਰ ਜੋਨੀ ਆਖਿਆ। ਇਹਦੇ ਅਧੀਨ ਨੇ ਸਾਰੀਆਂ, ਅਵਰ ਜ਼ੋਨ ਤੇਰੀ ਪਨਿਹਾਰੀ, ਬਾਕੀ ਜੋਨੀਆਂ ਇਹਦੀਆਂ ਪਾਣੀ ਭਰਦੀਆਂ ਨੇ ਇਸ ਸਰੀਰ ਇਸ ਜਨ। ਸੋ ਮਨੁੱਖਾ ਜਨਮ ਸਰਦਾਰ ਜੋਨੀ ਹੈ, ਦੁਰਲੱਭਾ ਜੋਨੀ ਹੈ। ਤੇ ਗੁਰਬਾਣੀ ਵਿੱਚ ਜਦੋਂ ਅਸੀਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ ਤੇ ਭਗਤ ਕਬੀਰ ਸਾਹਿਬ ਤਾਂ ਇੱਥੋਂ ਤੱਕ ਬਚਨ ਕਰਦੇ ਆ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪੱਕੇ ਭੁਇੰਗਰੇ, ਬਹੁਰ ਨਾ ਲੱਗੇ ਡਾਰ। ਉਹਨਾਂ ਨੇ ਵੀ ਦੁਰਲੱਭਾ ਜਨਮ ਆਖਿਆ। ਭਗਤ ਕਬੀਰ ਸਾਹਿਬ ਜੀ ਨੇ ਜ਼ਿੰਦਗੀ ਦਾ ਨਿਚੋੜ, ਜ਼ਿੰਦਗੀ ਜੋ ਭਗਤੀ ਔਰ ਜੋ ਉਹਨਾਂ ਨੂੰ ਇਲਾਹੀ ਇਲਹਾਮ ਹੋਇਆ, ਜੋ ਉਹਨਾਂ ਦੇ ਹਿਰਦੇ ਚ ਰੱਬੀ ਗਿਆਨ ਉਤਰਿਆ, ਮਨੁੱਖ ਦੀ ਦੁਨੀਆ ਇਲਾਹੀ ਇਲਹਾਮ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ, ਦੁਨੀਆਂ ਦੇ ਸਾਹਮਣੇ ਰੱਖ ਦਿੱਤਾ, ਤੇ ਜੋ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹੈ। ਤੇ ਕਬੀਰ ਸਾਹਿਬ ਕਹਿੰਦੇ ਮਾਨਸ ਜਨਮ ਦੁਲੰਭ ਹੈ, ਦੁਰਲੱਭਾ ਹੈ ਜਨਮ, ਦੁਲੰਭ ਤੋਂ ਮਤਲਬ ਦੁਰਲੱਭ, ਦੁਰਲੱਭਾ ਹੈ ਜਨਮ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪੱਕੇ ਭੁਇੰਗਰੇ, ਬਹੁਰ ਨਾ ਲੱਗੇ ਡਾਰ। ਇਹ ਬਾਰ ਨਹੀਂ ਮਿਲਦਾ, ਡਿੱਗਿਆ ਹੋਇਆ ਹੇਠਾਂ ਫਲ ਮੁੜ ਦਰਖਤ ਦੇ ਨਾਲ ਨਹੀਂ ਜੁੜ ਸਕਦਾ। ਦਰਖਤ ਨਾਲੋਂ ਫਲ ਟੁੱਟ ਜਾਵੇ, ਅਸੀਂ ਮੁੜ ਉਹਨੂੰ ਦਰਖਤ ਦੇ ਨਾਲ ਜੋੜਨਾ ਚੜੀਏ ਮੁਸ਼ਕਲ, ਜੋੜਨਾ ਚਾਹੀਏ ਮੁਸ਼ਕਲ ਬਾਤ ਹੈ। ਭਾਵੇਂ ਸਾਇੰਸ ਨੇ, ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਬੜੇ ਖੋਜ ਕੇਂਦਰਾਂ ਚ ਖੋਜਾਂ ਹੋ ਰਹੀਆਂ ਨੇ। ਭਾਰਤ ਦਾ ਖੋਜ ਕੇਂਦਰ ਜਿਸ ਨੂੰ ਇਸਰੋ ਕਹਿੰਦੇ ਆ, ਵਿਗਿਆਨੀ ਸਾਇੰਸਦਾਨ, ਔਰ ਦੁਨੀਆਂ ਦਾ ਸਭ ਤੋਂ ਵੱਡਾ ਖੋਜ ਕੇਂਦਰ ਨਾਸਾ ਜੋ ਅਮਰੀਕਾ ਦੇ ਅੰਦਰ ਹੈ, ਬੜੀਆਂ ਖੋਜਾਂ ਹੋ ਰਹੀਆਂ ਨੇ, ਬਹੁਤ ਕੁਝ ਖੋਜ ਲਿਆ, ਪਰ ਐਸੀ ਖੋਜ ਅਜੇ ਤੱਕ ਨਹੀਂ ਹੋਈ ਕਿ ਦਰਖਤ ਨਾਲੋਂ ਟੁੱਟਿਆ ਹੋਇਆ ਫਲ ਮੁੜ ਦਰਖਤ ਦੇ ਨਾਲ ਪਹਿਲਾਂ ਵਾਲੀ ਅਵਸਥਾ 'ਚ ਜੁੜ ਜਾਵੇ, ਅਤੇ ਉਹਨੂੰ ਸਾਰੀ ਖੁਰਾਕ ਜੋ ਤੱਤ ਚਾਹੀਦੇ ਹੈ ਉਹ ਦਰਖਤ ਦੇ ਵਿੱਚੋਂ ਉਸ ਫਲ ਨੂੰ ਮਿਲਣ ਲੱਗ ਜਾਣ, ਅਤੇ ਉਹ ਫਲ ਜਿਹੜਾ ਹਰਿਆ ਭਰਿਆ ਰਹੇ। ਐਸੀ ਅਜੇ ਖੋਜ ਨਹੀਂ ਸਾਇੰਸ ਨੇ, ਵਿਗਿਆਨ ਨੇ ਕੀਤੀ। ਕਬੀਰ ਸਾਹਿਬ ਬਚਨ ਕਰ ਰਹੇ ਹੈ ਕਿ ਜਿਉਂ ਬਨ ਫਲ ਪੱਕੇ ਭੁਇੰਗਰੇ, ਬਹੁਰ ਨਾ ਲੱਗੇ ਡਾਰ। ਮੁੜ ਉਹ ਦਰਖਤ ਡਾਲੀ ਨਾਲ, ਟਾਹਣੀ ਦੇ ਨਾਲ, ਦਰਖਤ ਨਾਲ ਨਹੀਂ ਲੱਗਦਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਜਿਹੜਾ ਇਹ ਵਾਰ ਵਾਰ ਨਹੀਂ ਮਿਲਦਾ, ਦੁਰਲੱਭਾ ਹੈ ਜਨਮ, ਇਹ ਸਰੀਰ ਵੀ ਦੁਰਲੱਭਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਬੜਾ ਸੋਹਣਾ ਸਾਜ ਕੇ, ਸਵਾਰ ਕੇ, ਸ਼ਿੰਗਾਰ ਕੇ ਸਰੀਰ ਜਿਹੜਾ ਮਨੁੱਖ ਨੂੰ ਸੌਂਪਿਆ, ਜੀਵਾਤਮਾ ਨੂੰ ਇਹ ਸਰੀਰ ਸੌਂਪਿਆ ਹੈ, ਇਹ ਮਨੁੱਖਾ ਜਨਮ। ਪਾਤਸ਼ਾਹ ਨੇ ਸਾਜਿਆ, ਵਾਰਿਆ, ਫਿਰ ਸ਼ਿੰਗਾਰਿਆ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਅਸੀਂ ਪੜ੍ਹਦੇ ਹਾਂ, ਸ੍ਰੀ ਸੁਖਮਣੀ ਸਾਹਿਬ ਦੀ ਪਾਵਨ ਬਾਣੀ, ਤੇ ਸਤਿਗੁਰ ਦੇ ਬਚਨ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਉਹ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰ ਜਿਨੇ ਤੈਨੂੰ ਸਾਜਿਆ, ਸਵਾਰਿਆ ਤੇ ਸ਼ਿੰਗਾਰਿਆ। ਉਹਨੇ ਸਰੀਰ ਨੂੰ ਸਾਜਿਆ, ਮਾਂ ਕੀ ਰਕਤ ਪਿਤਾ ਵਿਦ ਧਾਰਾ, ਮੂਰਤ ਸੂਰਤ ਕਰ ਆਪਾਰ, ਔਰ ਸਵਾਰਿਆ ਫਿਰ ਇਹ ਸਰੀਰ ਨੂੰ ਤੇ ਸ਼ਿੰਗਾਰਿਆ ਇਸ ਸਰੀਰ ਨੂੰ। ਅਸੀਂ ਦੁਨਿਆਵੀ ਸ਼ਿੰਗਾਰ ਕਰਦੇ ਹਾਂ, ਚੰਦ ਘੜੀਆਂ ਦਾ ਸ਼ਿੰਗਾਰ ਹੁੰਦਾ, ਲੈ ਜਾਂਦਾ, ਸਵੇਰ ਦਾ ਸ਼ਿੰਗਾਰ ਕੀਤਾ ਦੁਪਹਿਰ ਤੱਕ ਖਤਮ ਹੋ ਜਾਂਦਾ, ਸ਼ਾਮ ਤੱਕ ਖਤਮ ਹੋ ਜਾਂਦਾ, ਮੁੜ ਸ਼ਿੰਗਾਰ ਕਰਨਾ ਪੈਂਦਾ। ਜਿਹੜੇ ਲੋਕ ਆਪਣੇ ਚਿਹਰੇ ਨੂੰ, ਆਪਣੀ ਸੁੰਦਰਤਾ ਨੂੰ ਵਧਾਉਣ ਲਈ ਸ਼ਿੰਗਾਰ ਕਰਦੇ ਆ, ਪਰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਕਰ ਦਿੱਤਾ, ਮਨੁੱਖ ਚਾਹ ਕੇ ਵੀ ਇਹਦੇ ਨਾਲੋਂ ਵਧੀਆ ਸ਼ਿੰਗਾਰ ਨਹੀਂ ਕਰ ਸਕਦਾ। ਇਹ ਸਰੀਰ ਨੂੰ ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਸ਼ਿੰਗਾਰਿਆ, ਉਹ ਸ਼ਿੰਗਾਰ ਮਨੁੱਖ ਕਦੇ ਨਹੀਂ ਕਰ ਸਕਦਾ। ਕਿੱਡੇ ਸੋਹਣੇ ਅੰਗ ਪ੍ਰਤੰਗ ਇਸ ਸਰੀਰ ਨੂੰ ਹਰ ਯੋਗ ਜਗ੍ਹਾ, ਢੁਕਵੀਂ ਜਗ੍ਹਾ ਤੇ ਲਾਉਣਾ ਕੀਤੇ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਅਕਾਲ ਪੁਰਖ ਨੇ ਸਰੀਰ ਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਮਾਂ ਦੇ ਗਰਭ ਵਿੱਚ ਪ੍ਰਤਪਾਲਣਾ ਵੀ ਕੀਤੀ ਹੈ। ਉਹ ਜਠਰਾ ਅਗਨੀ ਦੇ ਅੰਦਰ ਜਿੱਥੇ ਸਭ ਕੁਝ ਭਸਮ ਹੋ ਜਾਂਦਾ ਹੈ, ਖਾਧਾ ਪੀਤਾ ਦੇਖੋ ਪਦਾਰਥ 36 ਪ੍ਰਕਾਰ ਦਾ ਭੋਜਨ ਕਿੰਨਾ ਰੂਪਾਂ ਵਿੱਚ ਬਦਲ ਜਾਂਦਾ ਹੈ, ਪਰ ਉਸ ਜਗ੍ਹਾ ਤੇ ਮਾਤ ਗਰਭ ਮਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇਹ ਸਰੀਰ ਦੀ ਰੱਖਿਆ ਕੀਤੀ ਹੈ ਵਾਹਿਗੁਰੂ ਪਰਮੇਸ਼ਰ ਨੇ, ਅਕਾਲ ਪੁਰਖ ਭਗਵਾਨ ਨੇ ਆਪਣੀ ਯਾਦ ਦੇ ਕੇ, ਆਪਣਾ ਸਿਮਰਨ ਦੇ ਕੇ, ਆਪਣਾ ਨਾਮ ਦੇ ਕੇ ਇਸ ਮਨੁੱਖ ਨੂੰ, ਇਸ ਸਰੀਰ ਨੂੰ, ਇਹ ਮਾਸੂਮ ਜਿਹਾ ਸਰੀਰ ਮਾਂ ਦੇ ਗਰਭ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਪ੍ਰਤਪਾਲਣਾ ਕੀਤਾ, ਰੱਖਣਾ ਕੀਤਾ ਹੈ, ਸਾਜੇ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ, ਸਵਾਰਿਆ ਹੈ ਵਾਹਿਗੁਰੂ ਪਰਮੇਸ਼ਰ ਨੇ ਤੇ ਸ਼ਿੰਗਾਰਿਆ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ। ਮੈਂ ਅਕਸਰ ਧਾਰਮਿਕ ਦੀਵਾਨਾ ਚ ਬੇਨਤੀ ਕਰਦਾ ਹੁੰਦਾ, ਦੇਖੋ ਸਤਿਗੁਰ ਸੱਚੇ ਪਾਤਸ਼ਾਹ ਨੇ ਲਾਏ ਇਹ ਸਰੀਰ, ਉਹ ਵਾਹਿਗੁਰੂ ਪਰਮੇਸ਼ਰ ਨੇ ਅੱਖਾਂ ਸਿਰ ਚਲਾਈਆਂ ਨੇ, ਦੇ ਖਿਆਲ ਕਰੀਏ ਇਹੀ ਅੱਖਾਂ ਜੇ ਗਿੱਟੇ ਕੋਲ ਲੱਗੀਆਂ ਹੁੰਦੀਆਂ, ਪੈਰਾਂ ਦੇ ਕੋਲ ਲੱਗੀਆਂ ਹੁੰਦੀਆਂ, ਮਨੁੱਖ ਦੂਰ ਤੱਕ ਨਹੀਂ ਸੀ ਦੇਖ ਸਕਦਾ, ਮਨੁੱਖ ਦੀ ਨਿਗਾਹ ਦੂਰ ਤੱਕ ਨਹੀਂ ਸੀ ਜਾ ਸਕਦੀ। ਤੇ ਹੁਣ ਆਪਣੀ ਇੰਡੀਆ ਦੀ ਧਰਤੀ ਲੈ ਲਈਏ, ਗੁਰਮੁਖ ਪਿਆਰੇ ਉਹ ਖੇਤੀ ਬਾੜੀ ਮਿੱਟੀ ਘੱਟ ਉੱਡਦਾ, ਫੌਰਨ ਦੇ ਅੰਦਰ ਵਿਦੇਸ਼ਾਂ ਚ ਹੋਰ ਗੱਲ ਹੈ, ਪਰ ਇੱਧਰ ਆਪਾਂ ਦੇਖੀਏ ਗੁਰਮੁਖ ਪਿਆਰੇ ਉਹ ਸਾਡੀਆਂ ਜੋ ਸਾਡੇ ਦੇਸ਼ ਅੰਦਰ ਵੱਖ ਵੱਖ ਸਟੇਟਾਂ ਦੀ ਗੱਲ ਲੈ ਲਓ, ਚਾਹੇ ਉਹ ਪੰਜਾਬ ਹੈ, ਰਾਜਸਥਾਨ ਹੈ, ਹਰਿਆਣਾ ਹੈ, ਯੂਪੀ ਹੈ, ਮਿੱਟੀ ਘੱਟਾ ਡਸਟ ਉੱਡਦੀ ਹੈ। ਤੇ ਜੇਕਰ ਇਹ ਪੈਰਾਂ ਦੇ ਕੋਲ ਗੁਰਮੁਖ ਪਿਆਰੇ ਉਹ ਲੱਗੀਆਂ ਹੁੰਦੀਆਂ ਅੱਖਾਂ, ਤਾਂ ਡਸਟ ਦੇ ਨਾਲ ਹੀ ਭਰ ਜਾਣੀਆਂ, ਖੁੱਲਣੀਆਂ ਹੀ ਨਹੀਂ ਸਨ, ਕੋਈ ਫਾਇਦਾ ਨਹੀਂ ਸੀ ਹੋਣਾ, ਮਨੁੱਖ ਦੂਰ ਤੱਕ ਨਹੀਂ ਸੀ ਦੇਖ ਸਕਦਾ। ਵਾਹਿਗੁਰੂ ਨੇ ਸਰੀਰ ਨੂੰ ਜਿੱਥੇ ਸਾਜਿਆ ਸਵਾਰਿਆ ਉੱਥੇ ਸ਼ਿੰਗਾਰਨਾ ਕੀਤਾ, ਅੰਗ ਬੜੀ ਢੁਕਮਗਾ ਤੇ ਲਖਾਂ ਸਿਰ ਦੇ ਵਿੱਚ ਲਾ ਦਿੱਤੀਆਂ ਕਿ ਮਨੁੱਖ ਨੂੰ ਦੂਰ ਤੱਕ ਦਿਸਦਾ ਰਹੇ, ਨਾਸਕਾ ਮੂੰਹ ਦੇ ਉੱਪਰ ਲਗਾਈ। ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ, ਕੋਈ ਬਾਸੀ ਚੀਜ਼, ਕੋਈ ਚੀਜ਼ ਖਰਾਬ ਜਦੋਂ ਮੂੰਹ ਵਿੱਚ ਪਾਉਣ ਲੱਗਦੇ ਹਾਂ, ਦਿਮਾਗ ਨੂੰ ਬੁੱਧੀ ਨੂੰ ਦੱਸ ਦਿੰਦਾ ਕਿ ਇਹ ਚੀਜ਼ ਤੇਰੇ ਖਾਣ ਵਾਲੀ ਨਹੀਂ ਹੈ, ਇਹ ਬਾਸੀ ਹੈ, ਖਰਾਬ ਹੈ, ਇਹ ਖੱਟੀ ਹੋ ਚੁੱਕੀ ਹੈ। ਨਾਸਕਾ ਸੁੰਘ ਕੇ ਹੀ ਦੱਸ ਦਿੰਦੀ ਕਿ ਖਾਵੇਂਗਾ ਸਰੀਰ ਬਿਮਾਰ ਹੋ ਜਾਵੇਗਾ, ਤੇਰਾ ਰੋਗੀ ਬਣ ਜਾਵੇਗਾ, ਸਰੀਰ ਨੂੰ ਖਾ ਕੇ, ਇਹ ਸਰੀਰ ਇਹ ਵਸਤੂ ਨੂੰ ਖਾ ਕੇ ਤੰਦਰੁਸਤ ਨਹੀਂ ਰਹਿ ਸਕਦਾ। ਨਾਸਕਾ ਵਾਹਿਗੁਰੂ ਨੇ ਮੂੰਹ ਦੇ ਉੱਪਰ ਲਗਾਈ ਹੈ, ਤੇ ਕਦੇ ਖਿਆਲ ਕਰੋ ਇਹੀ ਨਾਸਕਾ ਪੈਰਾਂ ਦੇ ਕੋਲ, ਗਿੱਟਿਆਂ ਦੇ ਕੋਲ ਹੀ ਇਹ ਨਾਸਕਾ ਅੱਖਾਂ ਦੀ ਤਰ੍ਹਾਂ ਜੇ ਕਿਤੇ ਲਗਾ ਦਿੱਤੀ ਜਾਂਦੀ, ਜਿਵੇਂ ਪੈਰਾਂ ਦੇ ਕੋਲ ਇਹ ਨਾਸਕਾ ਲੱਗ ਜਾਂਦੀ, ਰਿਜ਼ਲਟ ਕੀ ਹੋਣਾ, ਲੈ ਕੇ ਆਪਾਂ ਡਸਟ ਜਾਵੇ ਨਾਸਕਾ ਵਿੱਚ ਬੰਦਾ ਸੜਨ ਲੱਗ ਜਾਂਦਾ, ਗੱਡੀਆਂ ਡਸਟ ਮਿੱਟ ਘੱਟਾ ਪੈਣ ਦੇ ਨਾਲ। ਤੇ ਫਿਰ ਗੁਰਮੁਖ ਪਿਆਰੇ ਜੇ ਕਿਤੇ ਇਹੀ ਨਾਸਕਾ ਪੈਰਾਂ ਕੋਲੇ ਲੱਗੀਆਂ ਹੁੰਦੀਆਂ, ਮਨੁੱਖ ਛਿੱਕਾਂ ਹੀ ਮਾਰਦਾ ਰਹਿਣਾ ਸੀ, ਹੋਰ ਡਸਟਣਾ ਸੀ ਨਾ। ਸੋਚ ਬੜੇ ਢੁਕਵੀਂ ਜਾਏ ਸਹਿ ਸਰੀਰ ਦਾ, ਅੱਜ ਸਵਾਰ ਸ਼ਿੰਗਾਰਿਆ, ਉਹ ਵਾਹਿਗੁਰੂ ਨੇ ਸਰੀਰ ਨੂੰ ਸਾਜਿਆ, ਸਵਾਰਿਆ ਹੈ, ਸ਼ਿੰਗਾਰਿਆ ਹੈ। ਇਹ ਸਰੀਰ ਦੀ ਮਨੁੱਖਾ ਸਰੀਰ ਦੀ ਸਾਨੂੰ ਜੋ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਪਰਮੇਸ਼ਰ ਨੇ, ਦੁਰਲੱਭਾ ਜਨਮ ਹੈ, ਵਾਰ ਵਾਰ ਹੱਥ ਨਹੀਂ ਆਉਣ ਵਾਲਾ। ਸੱਚੇ ਪਨ ਕਰ ਰਹੇ ਹੈ ਵਡਹੰਸ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਕਿ ਭਾਈ ਇਹ ਸਰੀਰ ਜਜਰੀ ਹੈ, ਇਸ ਨੂੰ ਪਹੁੰਚਿਆ ਇਹ ਸਰੀਰ ਅਵਸਥਾ ਚ ਬਦਲਣ, ਜਵਾਨੀ ਬੁਢੇਪਾ, ਇਹ ਸਰੀਰ ਦੀ ਕੋਈ ਮਨਿਆਦ ਹੈ? ਕੋਈ ਵੀ ਚੀਜ਼ ਬਣਾਉਂਦੇ ਆ, ਉਸ ਵੀ ਕੋਈ ਚੀਜ਼ ਬਣਾਉਂਦਾ, ਉਸਦੀ ਮਨਿਆਦ ਹੈ? ਵਾਹਿਗੁਰੂ ਨੇ ਸਰੀਰ ਸਾਨੂੰ ਦਿੱਤਾ, ਇਹਦੀ ਮੁਨਿਆਦ ਹੈ। ਇਹ ਮਨੁੱਖਾ ਜਨਮ ਸਾਨੂੰ ਜਨਮ ਦਿੱਤਾ ਹੈ, ਸਰੀਰ ਦਿੱਤਾ, ਇਹਦੀ ਮੁਨਿਆਦ ਹੈ। ਤੇ ਗੁਰਬਾਣੀ ਚ ਤੇ ਐਸਾ ਵੀ ਜ਼ਿਕਰ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਜੀਵਨ ਬਾਅਦ ਵਿੱਚ ਦਿੱਤਾ, ਪਹਿਲਾਂ ਇਹਦੀ ਮੁਨਿਆਦ ਬੰਨ ਦਿੱਤੀ ਕਿ ਕਿੰਨਾ ਚਿਰ। ਮਰਨ ਲਿਖਾਏ ਮੰਡਲ ਮਹਿਆਏ, ਗੁਰਬਾਣੀ ਦਾ ਜ਼ਿਕਰ ਹੈ, ਸਤਿਗੁਰ ਹਜ਼ੂਰ ਸੱਚੇ ਪਾਤਸ਼ਾਹ ਬਚਨ ਕਰਦੇ ਸਾਨੂੰ ਗਿਆਨ ਬਖਸ਼ਦੇ ਆ ਕਿ ਜੀਵਨ ਮਨੁੱਖ ਤੈਨੂੰ ਬਾਅਦ ਵਿੱਚ ਮਿਲਿਆ, ਸਰੀਰ ਤੈਨੂੰ ਬਾਅਦ ਵਿੱਚ ਮਿਲਿਆ, ਪਹਿਲਾਂ ਤੇਰੀ ਮਦ ਬੰਨੀ। ਪਹਿਲਾਂ ਲਿਖਿਆ ਮਰਨ ਲਿਖਾਏ ਮੰਡਲ ਮਹਿਆਏ, ਪਹਿਲਾਂ ਮੌਤ ਜੀਵਨ ਚ ਮਿਲਿਆ, ਪਹਿਲਾਂ ਮਰਨ ਲਿਖ ਜੀਵਨ ਜਨਮ ਤੈਨੂੰ ਬਾਅਦ ਵਿੱਚ ਮਿਲਿਆ। ਹਰ ਇੱਕ ਚੀਜ਼ ਦੀ ਮੁਨਿਆਦ ਹੁੰਦੀ ਹੈ। ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਬਿਲਡਿੰਗਾਂ ਬਣਦੀਆਂ ਨੇ, ਦਰਿਆਵਾਂ ਦੇ ਉੱਪਰ, ਨਦੀਆਂ ਤੇ ਪੁਲ ਬਣਦੇ, ਫਲਾਈ ਓਵਰ ਬਣਦੇ ਸ਼ਹਿਰਾਂ 'ਚ, ਤੇ ਜਿਹੜੇ ਇੰਜੀਨੀਅਰ ਉਹਨੂੰ ਤਾਮੀਰ ਕਰਵਾਉਂਦੇ ਆ, ਬਣਵਾਉਂਦੇ ਆ ਉਹਨਾਂ ਚੀਜ਼ਾਂ ਨੂੰ, ਬਿਲਡਿੰਗਾਂ ਉਸਾਰਦੇ ਆ, 100-100 ਮੰਜ਼ਲੀਆਂ ਬਿਲਡਿੰਗਾਂ ਉਸਰੀਆਂ ਪਈਆਂ ਨੇ। ਪਿਛਲੇ ਸਮੇਂ ਮੈਂ ਹਾਂਗਕਾਂਗ ਗਿਆ ਤਾਂ 120 ਮੰਜ਼ਲੀਆਂ ਬਿਲਡਿੰਗਾਂ, ਕਿਉਂਕਿ ਉੱਥੇ ਲੈਂਡ ਥੋੜ੍ਹੀ ਹੈ, ਜਗ੍ਹਾ ਥੋੜ੍ਹੀ ਹੈ, ਲੋਕ ਜ਼ਿਆਦਾ ਵੱਸਦੇ ਆ, ਅਤੇ ਰਹਿਣ ਵਾਸਤੇ ਆਸਮਾਨ ਵੱਲ ਨੂੰ ਬਿਲਡਿੰਗਾਂ ਦੀ ਉਸਾਰੀ, 120 ਮੰਜ਼ਲਾਂ ਦੇ ਫਲੈਟ ਬਣੇ ਹੋਏ ਹੈ, ਉਹਨਾਂ ਦੀ ਬੁਨਿਆਦ ਲਿਖੀ ਗਈ ਹੈ, ਉਹ ਬਿਲਡਿੰਗਾਂ ਬਣੀਆਂ ਨੇ, ਉਹਨਾਂ ਦੀ ਬੁਨਿਆਦ ਹੈ ਕਿ ਇੰਨਾ ਚਿਰ। ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਦੇ ਅੰਦਰ ਬਿਲਡਿੰਗਾਂ ਹੋਣ ਚਾਹੇ ਪੁਲ ਹੋਣ, ਅਸੀਂ ਬੁਨਿਆਦ ਤੋਂ ਬਾਅਦ ਵੀ ਵਰਤਦੇ ਰਹਿੰਦੇ ਹਾਂ, ਜਿੰਨਾ ਚਿਰ ਕੋਈ ਹਾਦਸਾ ਨਾ ਵਾਪਰ ਜਾਵੇ, ਦੁਰਘਟਨਾ ਐਕਸੀਡੈਂਟ ਨਾ ਵਾਪਰ ਜਾਵੇ, ਉਹਨਾਂ ਚਿਰ ਅਸੀਂ ਉਹਨਾਂ ਇਮਾਰਤਾਂ ਤੋਂ, ਉਹਨਾਂ ਵਸਤਾਂ ਤੋਂ, ਉਹਨਾਂ ਪੁਲਾਂ ਤੋਂ, ਉਹਨਾਂ ਫਲਾਈ ਓਵਰਾਂ ਤੋਂ ਕੰਮ ਲੈਣੋਂ ਨਹੀਂ ਹਟਦੇ। ਬੁਨਿਆਦ ਲਿਖੀ ਜਾਂਦੀ ਹੈ। ਅਸੀਂ ਦੇਖਦੇ ਹਾਂ ਆਪਣੇ ਦੇਸ਼ ਦੇ ਅੰਦਰ ਅੱਜ ਤੱਕ ਕਈ ਐਸੇ ਪੁਲ ਜਿਹੜੇ ਆ ਉਹ ਮੌਜੂਦ ਆ, ਜਿਹੜੇ ਅੰਗਰੇਜ਼ ਰਾਜ ਵੇਲੇ 1947 ਤੋਂ ਪਹਿਲਾਂ ਦੇ ਬਣੇ ਹੋਏ ਆ। ਬੁਨਿਆਦਾਂ ਖਤਮ ਹੋ ਚੁੱਕੀਆਂ ਨੇ, ਸਰਕਾਰਾਂ ਦਾ ਧਿਆਨ ਨਹੀਂ ਹੈ। ਜਿੰਨਾ ਚਿਰ ਉਹ ਟੁੱਟ ਨਹੀਂ ਜਾਂਦੇ, ਉਹਨਾਂ ਚਿਰ ਅਸੀਂ ਬਦਲਦੇ ਨਹੀਂ। ਜਦੋਂ ਕੋਈ ਕੀਮਤੀ ਜਾਨਾਂ ਉੱਥੇ ਖੋਹ ਨਹੀਂ ਦਿੰਦੇ ਅਸੀਂ, ਐਕਸੀਡੈਂਟ ਦੁਰਘਟਨਾਵਾਂ ਨਹੀਂ ਵਾਪਰ ਜਾਂਦੀਆਂ, ਉਹਨਾਂ ਚਿਰ ਸਾਡੇ ਦੇਸ਼ ਦੀਆਂ ਸਰਕਾਰਾਂ, ਸਾਡੇ ਲੀਡਰ ਲੋਕ, ਦੇਸ਼ ਨੂੰ ਚਲਾਉਣ ਵਾਲੇ ਆਗੂ ਲੋਕ ਉੱਧਰ ਖਿਆਲ ਨਹੀਂ ਦਿੰਦੇ। ਪਰ ਬੁਨਿਆਦ ਹੈ ਹਰ ਚੀਜ਼ ਦੀ, ਬੁਨਿਆਦ ਕੋਈ ਬਿਲਡਿੰਗ ਬਣਦੀ ਉਹਦੀ ਬੁਨਿਆਦ ਹੈ। ਇਹ ਸਰੀਰ ਸਤਿਗੁਰੂ ਨੇ ਸਾਨੂੰ ਦਿੱਤਾ, ਇਹਦੀ ਬੁਨਿਆਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ 'ਚ ਬਚਨ ਕਰ ਦਿੱਤਾ, ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਣ, ਪਹਿਲਾਂ ਬਾਲਪਣ ਹੈ, ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬੁਢੇਪਾ ਹੈ। ਬਚਪਨ ਲੰਘੇ ਆ, ਜਵਾਨੀ ਆ ਗਈ, ਜਵਾਨੀ ਲੰਘੀ ਹੈ, ਬੁਢੇਪਾ ਆ ਗਿਆ। ਬਚਪਨ ਤੋਂ ਬਾਅਦ ਜਵਾਨੀ ਆਏਗੀ, ਜੇ ਵਾਹਿਗੁਰੂ ਨੇ ਸਮਾਂ ਬਖਸ਼ਿਆ। ਕਈ ਜੀਵ ਬਚਪਨ 'ਚ ਹੀ ਚਲੇ ਜਾਂਦੇ ਆ, ਅਸੀਂ ਦੇਖਦੇ ਬਹੁਤ ਸਾਡੇ ਪਿਆਰੇ ਸਾਡੇ ਤੋਂ ਬਚਪਨ 'ਚ ਹੀ ਵਿਛੜ ਜਾਂਦੇ ਆ। ਬਚਪਨ ਦੇ ਅੰਦਰ ਹੀ ਉਹਨਾਂ ਦੇ ਸਵਾਸ ਹੀ ਇੰਨੇ ਵਾਹਿਗੁਰੂ ਪਰਮੇਸ਼ਰ ਨੇ ਲਿਖੇ ਆ, ਉਹ ਸਵਾਸਾਂ ਨੂੰ ਭੋਗ ਕੇ ਸੰਸਾਰ ਤੋਂ ਚਲੇ ਜਾਂਦੇ। ਬਹਾਨਾ ਚਾਹੇ ਕੋਈ ਵੀ ਬਣ ਜਾਵੇ, ਜੋ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਹਾਨਾ ਬਣਾਉਣਾ, ਬਹਾਨਾ ਕੋਈ ਵੀ ਬਣ ਜਾਵੇ, ਉਹ ਇਸ ਸੰਸਾਰ ਤੋਂ ਚੱਲਦੇ ਬਣਦੇ ਬਚਪਨ 'ਚ ਹੀ ਚਲੇ ਜਾਂਦੇ। ਬਹੁਤ ਸਾਡੇ ਸੱਜਣ ਮਿੱਤਰ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਜਵਾਨੀ ਵਿੱਚ ਚਲੇ ਜਾਂਦੇ, ਪਰ ਜਵਾਨੀ ਦੇ ਵਿੱਚ ਸਾਨੂੰ ਵਿਛੋੜਾ ਦੇ ਜਾਂਦੇ। ਕੋਈ ਬੁਨਿਆਦ ਇੰਨੀ ਹੈ, ਸਵਾਸ ਇੰਨੇ ਹੈ, ਤੇ ਫਿਰ ਬੁਢੇਪਾ ਆ ਜਾਂਦਾ ਗੁਰਮੁਖ ਪਿਆਰਿਓ, ਤੇ ਬੁਢੇਪੇ ਤੋਂ ਬਾਅਦ ਤੇ ਫਿਰ ਗੁਰਮੁਖ ਪਿਆਰਿਓ 100% ਮੌਤ ਹੀ ਹੈ। ਬਚਪਨ ਲੰਘਿਆ, ਜਵਾਨੀ ਆਈ, ਜਵਾਨੀ ਲੰਘ ਗਈ, ਬੁਢੇਪਾ ਆਇਆ, ਬੁਢੇਪੇ ਤੋਂ ਬਾਅਦ ਹੁਣ ਬਚਪਨ ਨਹੀਂ ਆਉਣਾ, ਹੁਣ ਤੇ ਜਾਮੇ ਆਉਣਗੇ। ਜਮ ਰਾਜੇ ਕੇ ਹੇਰੂ ਆਏ, ਮਾਇਆ ਕਾ ਸੰਗਲ ਬੰਧ ਲਿਆ। ਬੁਢਾਪੇ ਤੋਂ ਬਾਅਦ ਤਾਂ ਹੁਣ ਜ਼ਿੰਦ ਨਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਜਮਾਨੇ ਆਉਣਾ, ਇਸ ਕਾਇਆ ਮਡੋਲੀ ਚੋਂ ਪ੍ਰਾਣ ਪੰਖੇਰੂ ਉੜ ਜਾਣੇ, ਉਹਨਾਂ ਨੇ ਲੈ ਜਾਣਾ। ਸਰੀਰ ਦਾ ਅੰਤ ਹੈ, ਮਨੁੱਖਾ ਸਰੀਰ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਣ, ਨੇ ਧਰਤੀ ਤੇ ਡਿੱਗ ਜਾਣਾ, ਤੇ ਓਹਲੇ ਯਾਰੇ ਓਹਲੇ ਗਾਡੇ, ਤੇਰੀ ਗਤ ਦੂਹੂ ਨਾ ਪਾਈ। ਕਿਸੇ ਨੇ ਲਿਜਾ ਕੇ ਸੰਸਕਾਰ ਕਰ ਦਿੱਤਾ ਆਪਣੇ ਧਰਮ ਦੀਆਂ ਰੋਹ ਰੀਤਾਂ ਮਰਜ਼ਾਦਾ ਅਨੁਸਾਰ, ਤੇ ਕਿਸੇ ਨੇ ਦਫ਼ਨ ਕਰ ਦਿੱਤਾ, ਤੇ ਕਿਸੇ ਨੇ ਜਲ ਪ੍ਰਵਾਹ ਕਰਨ ਦਾ ਵੀ ਰਿਵਾਜ ਚੱਲਿਆ ਕਿ ਸਰੀਰ ਮੱਛੀਆਂ ਖਾ ਲੈਣਗੀਆਂ, ਪਾਣੀ 'ਚ ਰਹਿਣ ਵਾਲੇ ਜਾਨਵਰ ਖਾ ਲੈਣਗੇ, ਸਰੀਰ ਜਲ ਪ੍ਰਵਾਹ ਕਰ ਦਿੱਤਾ। ਪਰ ਉਹ ਵਿਚਾਰ ਗੁਰਮੁਖ ਪਿਆਰਿਓ, ਇਹ ਸਰੀਰ ਬੁਢਾਪੇ ਤੋਂ ਬਾਅਦ ਮੌਤ ਅਟਲ ਹੈ, ਬਚਪਨ 'ਚ ਵੀ ਆ ਸਕਦੀ ਹੈ, ਕਿਉਂਕਿ ਗੁਰਬਾਣੀ ਦਾ ਬਚਨ, ਬਾਲੇ ਬੁੱਢੇ ਧਰਨ ਨੇ ਭਈਆ ਸਭ ਹੂੰ ਜਮ ਲੈ ਜਾਈ ਹੈ ਰੇ। ਬਾਲੇ ਬੁੱਢੇ ਤਰਨੇ, ਬੱਚੇ ਬਜ਼ੁਰਗ ਤਰਨੇ ਭਾਵ ਨੌਜਵਾਨ, ਬਾਲੇ ਬੁੱਢੇ ਤਰਨੇ ਭਈਆ ਸਭ ਹੂੰ ਜਮ ਲੈ ਜਾਈ ਹੈ ਰੇ। ਸਾਰਿਆਂ ਨੂੰ ਜਮ ਨੇ ਲੈ ਜਾਣਾ, ਸਾਰਿਆਂ ਨੇ ਚਲੇ ਜਾਣਾ ਇਸ ਸੰਸਾਰ ਤੋਂ। ਇਹ ਸਰੀਰ ਦੀ ਬੁਨਿਆਦ ਹੈ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ, ਤੇ ਬੁਢੇਪੇ ਤੋਂ ਬਾਅਦ ਤੇ ਮੌਤ ਅਟਲ ਹੀ ਹੈ ਨਾ। ਉਹ ਬਚਪਨ 'ਚ ਵੀ ਆ ਸਕਦੀ, ਜਵਾਨੀ 'ਚ ਵੀ ਆ ਸਕਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ, ਭਾਈ ਇਹ ਸਰੀਰ ਜ਼ਜ਼ਰੀ ਹੈ, ਇਸ ਨੂੰ ਜਰ ਪਹੁੰਚਿਆ, ਇਹ ਸਰੀਰ ਤੇ ਬੁਢਾਪਾ ਆਉਂਦਾ, ਜਰ ਨਾਮ ਹੈ ਬੁਢਾਪੇ ਦਾ, ਜਰ। ਇਹ ਜ਼ਰ ਆਉਂਦਾ ਇਸ ਤੇ ਬੁਢਾਪਾ ਆਉਂਦਾ। ਜ਼ਰ ਅਸੀਂ ਜੰਗਾਲ ਨੂੰ ਵੀ ਕਹਿੰਦੇ ਹਾਂ। ਲੋਹੇ ਦੀ ਵਸਤੂ ਪਈ ਹੋਵੇ, ਲੋਹੇ ਦਾ ਗਾਡਰ ਪਿਆ, ਲੋਹੇ ਦਾ ਸਰੀਆ ਪਿਆ, ਉਹਨੂੰ ਜੰਗਾਲ ਲੱਗ ਜਾਂਦਾ। ਜੇ ਅਸੀਂ ਦੇਖਦੇ ਜਦੋਂ ਜੰਗਾਲ ਲੱਗ ਜਾਂਦਾ ਤੇ ਉਹ ਲੋਹੇ ਦੀ ਜਿਹੜੀ ਗੁਰਮੁਖ ਪਿਆਰਿਓ ਆਰਜ਼ਾ ਹੈ ਉਮਰ ਹੈ, ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਜੰਗਾਲ ਉਸ ਲੋਹੇ ਨੂੰ ਖਾ ਜਾਂਦਾ, ਲੋਹਾ ਕਮਜ਼ੋਰ ਪੈ ਜਾਂਦਾ, ਖਤਮ ਹੋ ਜਾਂਦਾ। ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਅੰਦਰ ਲੋਹੇ ਦੀ ਵਰਤੋਂ ਹੁੰਦੀ ਹੈ, ਸਰੀਆ ਲੱਗਦਾ ਗੁਰਮੁਖ ਪਿਆਰਿਓ ਬਿਲਡਿੰਗਾਂ ਦੇ ਉੱਪਰ। ਜਿੰਨਾ ਚਿਰ ਉਹ ਸਰੀਆ ਜੰਗਾਲ ਤੋਂ ਬਚਿਆ, ਜਰ ਤੋਂ ਬਚਿਆ ਹੋਇਆ, ਜਰ ਕਹਿ ਲਓ, ਜੰਗਾਲ ਕਹਿ ਲਓ, ਜੰਗ ਕਹਿ ਲਓ, ਵੱਖ ਵੱਖ ਇਲਾਕਿਆਂ ਚ ਆਪੋ ਆਪਣੀ ਬੋਲੀ ਅਨੁਸਾਰ ਸਾਹਮਣੇ ਅਰਥ ਹੈ। ਕੋਈ ਜਰ ਕਹਿੰਦਾ, ਕੋਈ ਜੰਗਾਲ ਕਹਿੰਦਾ, ਕੋਈ ਜੰਗ ਕਹਿੰਦਾ, ਕਿ ਲੋਹੇ ਨੂੰ ਜੰਗ ਲੱਗ ਗਈ, ਲੋਹੇ ਨੂੰ ਜੰਗਾਲ ਲੱਗ ਗਿਆ, ਲੋਹੇ ਨੂੰ ਜਰ ਲੱਗ ਗਈ। ਗੁਰਬਾਣੀ ਵਿੱਚ ਜਰ ਦਾ ਜ਼ਿਕਰ ਆਉਂਦਾ। ਜਰ ਨਾਮ ਹੈ ਜੰਗਾਲ ਦਾ, ਜਰ ਨਾਮ ਹੈ ਬੁਢੇਪੇ ਦਾ। ਤੇ ਖਿਆਲ ਕਰਨਾ, ਜਦੋਂ ਗੁਰਮੁਖ ਪਿਆਰੇ ਲੋਹੇ ਨੂੰ ਜ਼ਰ ਲੱਗਦੀ ਹੈ ਤੇ ਲੋਹਾ ਬਿਲਡਿੰਗ ਦਾ ਸਾਥ, ਸੀਮਿੰਟ ਦਾ ਸਾਥ ਛੱਡ ਜਾਂਦਾ, ਬੁਨਿਆਦ ਖਤਮ ਹੋ ਜਾਂਦੀ ਹੈ ਬਿਲਡਿੰਗ ਦੀ। ਜਦੋਂ ਲੋਹੇ ਨੂੰ ਜ਼ਰ ਪਕੜ ਜਾਵੇ ਤੇ ਅਸੀਂ ਦੇਖਦੇ ਹਾਂ ਲੋਹਾ ਸੀਮਿੰਟ ਨੂੰ ਛੱਡ ਜਾਂਦਾ, ਬਾਕੀ ਜਿੰਨਾ ਮਟੀਰੀਅਲ ਲੱਗਿਆ ਹੋਇਆ, ਰੇਤ ਹੈ, ਸੀਮਿੰਟ ਹੈ, ਪਾਣੀ ਲੱਗ ਕੇ ਫਿਰ ਗੁਰਮੁਖ ਪਿਆਰੇ ਬਿਲਡਿੰਗ ਖੜੀ ਹੁੰਦੀ, ਲੈਂਟਰ ਪੈਂਦਾ। ਪਰ ਜਿਸ ਵੇਲੇ ਸਰੀਆ ਜ਼ਰ ਫੜ ਜਾਵੇ, ਜੰਗਾਲ ਫੜ ਜਾਵੇ, ਫਿਰ ਅਸੀਂ ਦੇਖਦੇ ਹਾਂ ਬਿਲਡਿੰਗ ਦੇ ਵਿੱਚੋਂ ਸੀਮਿੰਟ ਦੀਆਂ ਵੱਡੀਆਂ ਵੱਡੀਆਂ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹ ਲੋਹੇ ਦਾ ਸਰੀਆ ਨੰਗਾ ਹੋ ਜਾਂਦਾ। ਅਸੀਂ ਦੇਖਦੇ ਹਾਂ ਕਿਉਂ, ਉਹਨੂੰ ਜੰਗਾਲ ਲੱਗੀ, ਉਹਦੀ ਪਕੜ ਢਿੱਲੀ ਪੈ ਜਾਂਦੀ, ਪਕੜ ਮੱਠੀ ਪੈ ਜਾਂਦੀ ਹੈ, ਜੰਗਾਲ ਉਸਨੂੰ ਕਮਜ਼ੋਰ ਕਰ ਦਿੰਦਾ। ਇਸੇ ਤਰ੍ਹਾਂ ਬੁਢੇਪੇ ਨੂੰ ਜਰ ਜੰਗਾਲ ਕਿਉਂ ਆਖਿਆ ਸਤਿਗੁਰਾਂ ਨੇ? ਬੁਢੇਪਾ ਦੇਖ ਲਓ, ਹੁਣ ਨੌਜਵਾਨ ਦਾ ਸਰੀਰ ਹੋਵੇ, ਗੁਰਮੁਖ ਪਿਆਰੇ ਹੱਡੀਆਂ ਤੇ ਮਾਸ ਦੀ ਪਕੜ ਹੈ। ਪਰ ਜਿਸ ਵੇਲੇ ਕੋਈ ਬਜ਼ੁਰਗ ਹੋ ਜਾਂਦਾ ਤੇ ਅਸੀਂ ਦੇਖਦੇ ਹਾਂ ਹੱਡੀਆਂ ਮਾਸ ਦੀ ਪਕੜ ਛੱਡ ਜਾਂਦੀਆਂ ਨੇ, ਮਾਸ ਵੱਖਰਾ ਢਲਕਦਾ, ਹੱਡੀਆਂ ਵੱਖ ਦਿਸਦੀਆਂ ਨੇ। ਨੌਜਵਾਨ ਸਰੀਰ ਦੇ ਵਿੱਚੋਂ ਹੱਡੀਆਂ ਤੇ ਮਾਸ ਦੀ ਪਕੜ ਹੈ, ਪਰ ਜਦੋਂ ਬੁਢਾਪਾ ਆ ਗਿਆ, ਜਦੋਂ ਜਰ ਦਾ ਰੋਗ ਆ ਗਿਆ, ਬੁਢਾਪੇ ਦਾ ਰੋਗ ਆ ਗਿਆ, ਤਾਂ ਉਸ ਵੇਲੇ ਹੱਡੀਆਂ ਜਿਹੜੀਆਂ ਨੇ ਗੁਰਮੁਖ ਪਿਆਰੇ ਉਹ ਸਾਥ ਛੱਡ ਜਾਂਦੀਆਂ। ਮੈਂ ਕਈ ਬਜ਼ੁਰਗਾਂ ਦਾ ਸਰੀਰ ਦੇਖਿਆ, ਮੇਰੇ ਦਾਦਾ ਜੀ ਬਚਪਨ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ, ਮੈਂ ਬਹੁਤਾ ਉਹਨਾਂ ਦੀ ਬਚਪਨ ਦੇ ਅੰਦਰ ਪਿਆਰ ਨਿੱਘ ਨਹੀਂ ਮਾਣਿਆ, ਪਰ ਮੇਰੇ ਨਾਨਾ ਜੀ, ਮੈਂ ਉਹਨਾਂ ਦਾ ਸਰੀਰ ਅਕਸਰ ਫੜ ਕੇ ਦੇਖਦਾ ਸੀ ਬਾਹਾਂ ਤੋਂ, ਕਿ ਉਹ ਬਜ਼ੁਰਗ ਅਵਸਥਾ 100 ਸਾਲ ਦੇ ਕਰੀਬ ਉਮਰ ਸੀ, ਉਹਨਾਂ ਦੀਆਂ ਹੱਡੀਆਂ ਵੱਖ ਢਲਕਦੀਆਂ ਸਨ, ਮਾਸ ਬੜਾ ਤਕੜਾ ਸਰੀਰ ਸੀ ਤੇ ਮਾਸ ਵੱਖਰਾ ਢਲਕਦਾ ਸੀ, ਹੱਡੀਆਂ ਫੜ ਕੇ ਪਤਾ ਲੱਗ ਜਾਂਦਾ ਸੀ ਕਿ ਹੱਡੀਆਂ ਤੇ ਮਾਸ ਦਾ ਸੰਬੰਧ ਢਿੱਲਾ ਪੈ ਗਿਆ। ਕਿਉਂ? ਬੁਢੇਪੇ ਦਾ ਰੋਗ। ਆਪਣੇ ਬਜ਼ੁਰਗਾਂ ਦਾ ਆਪਾਂ ਘਰ ਵਿੱਚ ਸਰੀਰ ਦੇਖ ਸਕਦੇ ਹਾਂ ਕਿ ਜਿਸ ਵੇਲੇ ਬੁਢਾਪਾ ਰੋਗ ਆ ਜਾਂਦਾ ਹੈ, ਉਸ ਵੇਲੇ ਹੱਡੀਆਂ ਤੇ ਮਾਸ ਦਾ ਸੰਪਰਕ ਟੁੱਟ ਜਾਂਦਾ, ਬੁਨਿਆਦ ਖਤਮ ਹੋ ਜਾਂਦੀ ਹੈ। ਲੋਹੇ ਨੂੰ ਜਰ ਲੱਗਿਆ, ਬਿਲਡਿੰਗ ਦੀ ਬੁਨਿਆਦ ਖਤਮ ਹੋ ਗਈ। ਲੋਹੇ ਨੂੰ ਜਰ ਲੱਗਿਆ, ਬੁਨਿਆਦ ਬਹੁਤਾ ਚਿਰ ਨਹੀਂ ਰਹੇਗੀ, ਬੁਢਾਪਾ ਆ ਗਿਆ, ਸਰੀਰ ਬਹੁਤਾ ਚਿਰ ਨਹੀਂ ਰਹੇਗਾ। ਤੇ ਸਤਿਗੁਰ ਬਚਨ ਕਰ ਰਹੇ ਨੇ, ਭਾਈ ਇਹੋ ਸਰੀਰ ਜਜ਼ਰੀ ਹੈ, ਇਸ ਨੂੰ ਜਰ ਪਹੁੰਚਿਆ ਹੈ। ਇਹ ਸਰੀਰ ਜਜ਼ਰੀ ਹੈ, ਇਹ ਸਰੀਰ ਇੱਕ ਐਸਾ ਜਿਸ ਨੂੰ ਜਰ ਬੁਢੇਪੇ ਨੇ ਆਉਣਾ ਤੇ ਖਤਮ ਕਰ ਦੇਣਾ। ਬਾਕੀ ਵਾਹਿਗੁਰੂ ਵੱਲੋਂ ਸਵਾਸਾਂ ਦੀ ਖੇਡ ਹੈ, ਬਚਪਨ ਚ ਵੀ ਖਤਮ ਹੋ ਸਕਦਾ, ਜਵਾਨੀ ਚ ਵੀ ਖਤਮ ਹੋ ਸਕਦਾ, ਪਰ ਬੁਢਾਪੇ ਚ ਤੇ ਖਤਮ ਹੋਣਾ ਹੀ ਹੈ ਨਾ। ਪਰ ਸਤਿਗੁਰ ਸੱਚੇ ਪਾਤਸ਼ਾਹ ਸਮਝਾ ਕਿਉਂ ਰਹੇ, ਬਚਨ ਕਿਉਂ ਕਰ ਰਹੇ ਆ? ਸੱਚੇ ਪਾਤਸ਼ਾਹ ਕਹਿ ਰਹੇ, ਭਲਿਆ ਗੁਰਬਾਣੀ ਨੂੰ ਜਪ, ਸਿਮਰਨ ਕਰ, ਵਾਹਿਗੁਰੂ ਦਾ ਨਾਮ ਲੈ, ਇਹ ਸਰੀਰ ਨੂੰ ਸਫਲ ਕਰ ਲੈ। ਸਰੀਰ ਸਦਾ ਨਹੀਂ ਰਹਿਣਾ, ਇਹ ਸਰੀਰ ਜਜ਼ਰੀ ਹੈ, ਇਸ ਨੂੰ ਜਰ ਪਹੁੰਚਾਇਆ। ਇਹ ਕਹਿਣ ਤੋਂ ਭਾਵ ਕੀ ਹੈ? ਸਤਿਗੁਰਾਂ ਦਾ ਸਮਝਾਉਣਾ ਕੀ ਚਾਹੁੰਦੇ ਨੇ ਸਤਿਗੁਰ, ਕਿ ਭਾਈ ਇਹ ਸਦਾ ਰਹਿਣ ਵਾਲਾ ਨਹੀਂ ਹੈ, ਇਹਨੂੰ ਸਦੀਵੀ ਨਾ ਸਮਝ। ਸਦੀਵੀ ਕੋਈ ਸੰਸਾਰ ਤੇ ਨਹੀਂ ਰਿਹਾ, ਰਾਣਾ ਰਾਓ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਬਾਲੇ ਬੁੱਢੇ ਤਰਨੇ ਭਈਆ, ਸਭ ਹੂੰ ਜਮ ਲੈ ਜਾਈ ਹੈ ਰੇ। ਔਰ ਕੋਈ ਅਮੀਰੀ ਗਰੀਬੀ ਦੀ ਗੱਲ ਨਹੀਂ, ਕੋਈ ਤਾਕਤਵਰ ਕੋਈ ਆਮ ਮਜ਼ਦੂਰ ਦੀ ਗੱਲ ਜਾਂ ਕੋਈ ਰਾਜੇ ਰਾਜ ਕਰਨ ਵਾਲੇ ਦੀ ਗੱਲ ਨਹੀਂ ਹੈ। ਸਭ ਨੇ ਬਰਾਬਰ ਜਾਣਾ, ਰਾਜਾ ਪਰਜਾ ਸਮ ਕਰ ਮਰ ਐਸੋ ਕਾਲ ਵਡਾਨੀ ਰੇ। ਰਾਜੇ ਤੇ ਪਰਜਾ ਨੂੰ ਸਮ ਬਰਾਬਰ ਕਰਕੇ ਮੌਤ ਆਉਂਦੀ ਹੈ, ਰਾਜੇ ਨੂੰ ਵੀ ਆਉਂਦੀ ਹੈ। ਫਰਕ ਇਹਨਾਂ ਕਿ ਪਰਜਾ ਨੂੰ, ਮਜ਼ਦੂਰ ਨੂੰ ਕਿਤੇ ਆਪਣੇ ਘਰ ਵਿੱਚ, ਕਿਤੇ ਬਜਰੀ ਦੇ ਢੇਰ ਤੇ, ਕਿਤੇ ਰੇਤ ਦੇ ਪਰਾਲੀ ਦੇ ਢੇਰ ਤੇ ਪਏ ਨੂੰ ਮੌਤ ਆ ਜਾਵੇਗੀ, ਪਾਟੇ ਬਸਤਰਾਂ ਚ ਆ ਜਾਵੇਗੀ। ਤੇ ਰਾਜੇ ਨੂੰ ਸਾਹੀ ਸੇਜਾ ਤੇ, ਉਹਨੂੰ ਰਾਜ ਸੰਘਾਸਣ ਤੇ, ਰਾਜ ਗੱਦੀ ਤੇ, ਰਾਜ ਮਹਿਲਾਂ ਅੰਦਰ, ਸਾਹੀ ਮਹਿਲਾਂ ਚ, ਮੌਤ ਤੇ ਮੌਤ ਹੈ, ਬਰਾਬਰ ਹੈ। ਰਾਜਾ ਪਰਜਾ ਸਮ ਕਰ ਮਾਰ ਐਸੋ ਕਾਲ ਵਡਾਨੀ ਰੇ। ਮੌਤ ਦਾ ਕੋਈ ਫਰਕ ਨਹੀਂ ਹੈ ਰਾਜਾ ਤੇ ਪਰਜਾ ਦੇ ਵਾਸਤੇ। ਤੇ ਸਤਿਗੁਰ ਸਮਝਾ ਰਹੇ ਨੇ ਭਲਿਆ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ, ਇੱਕ ਤੈਨੂੰ ਗੋਲਡਨ ਚਾਂਸ, ਇੱਕ ਸੁਨਹਿਰੀ ਮੌਕਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ, ਇਹ ਸਰੀਰ ਦਾ ਲਾਹਾ ਲੈਣਾ ਕਰ, ਇਹ ਸਰੀਰ ਦਾ ਲਾਹਾ ਲੈ। ਤੇ ਸਮਝਾਇਆ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਸੱਚੇ ਪਾਤਸ਼ਾਹ ਬਚਨ ਕਰਦੇ ਜਿੰਨਾ ਚਿਰ ਬੁਢਾਪੇ ਦਾ ਰੋਗ ਨਹੀਂ ਤੇਰੇ ਕੋਲ ਆਇਆ, ਜਰਾ ਰੋਗ, ਸਰੀਰ ਤੰਦਰੁਸਤ ਹੈ, ਕਿਉਂ ਜੇ ਬੁਢਾਪਾ ਆ ਗਿਆ ਨਾਮ ਜਪਣ ਚ ਬੜੀ ਕਠਿਨਾਈ ਹੋਵੇਗੀ, ਭਜਨ ਸਿਮਰਨ ਉਸ ਵੇਲੇ ਕਹੇ ਕਿ ਬੁਢਾਪੇ ਵਿੱਚ ਜਪ ਲਾਂਗਾ ਬੜੀ ਕਠਿਨਾਈ, ਜੇ ਬਚਪਨ ਚ ਜਪਿਆ, ਜਵਾਨੀ ਚ ਜਪਿਆ ਤੇ ਬੁਢਾਪੇ ਚ ਵੀ ਯਾਦ ਆਵੇਗਾ, ਜੇ ਬਚਪਨ ਤੇ ਜਵਾਨੀ ਨੂੰ ਤੋਂ ਭਜਨ ਸਿਮਰਨ ਬੰਦਗੀ ਤੋਂ ਬਿਨਾਂ ਕੱਢ ਦਿੱਤਾ ਤੇ ਬੁਢਾਪੇ ਚ ਵੀ ਨਾਮ ਨਹੀਂ ਚੇਤੇ ਆਉਣਾ, ਜੇ ਕੁਝ ਦੁਖੇਗਾ ਤੇ ਹਾਏ ਹਾਏ ਦੀ ਆਵਾਜ਼ ਤੇ ਮੂੰਹ ਤੋਂ ਆਵੇਗੀ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਨਹੀਂ ਆਉਣੀ। ਪਰ ਜੇ ਬਚਪਨ ਤੇ ਜਵਾਨੀ ਚ ਜਪਿਆ ਤੇ ਬੁਢਾਪੇ ਚ ਕੁਝ ਵੀ ਹੋਵੇ ਤੈਨੂੰ ਵਾਹਿਗੁਰੂ ਚੇਤੇ ਆਵੇਗਾ, ਤੈਨੂੰ ਉਹ ਰਾਮ ਅੱਲਾ ਖੁਦਾ ਚੇਤੇ ਆਵੇਗਾ। ਤੇ ਸਤਿਗੁਰ ਬਚਨ ਕਰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਬੁਢਾਪੇ ਤੋਂ ਬਚਿਆ ਇਹ ਜਰ ਦਾ ਰੋਗ ਨਹੀਂ ਤੈਨੂੰ ਲੱਗਿਆ, ਬੜਾ ਭੈੜਾ ਰੋਗ ਹੈ, ਹੱਡੀਆਂ ਮਸ ਸੜ ਜਾਂਦੀਆਂ ਨੇ, ਮਨਿਆਦ ਖਤਮ ਹੋ ਜਾਂਦੀ ਹੈ, ਜਰਾ ਦਾ ਰੋਗ ਬੜਾ ਮਾੜਾ ਰੋਗ ਹੈ, ਸੀਮਟ ਬਜਰੀ ਸਰੀਏ ਨੂੰ ਛੱਡ ਜਾਂਦਾ, ਸਰੀਆ ਪਰੇ ਹੋ ਜਾਂਦਾ, ਬਿਲਡਿੰਗ ਢਹਿ ਢੇਰੀ ਹੋ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਲਾਹਾ ਲੈ ਇਸ ਮਨੁੱਖਾ ਜਨਮ ਦਾ, ਬੁਢਾਪੇ ਚ ਕੁਛ ਨਹੀਂ ਹੋਣਾ। ਨੈਨੋ ਨੀਰ ਵਹਿ ਤਨ ਖੀਨਾ, ਅੱਖਾਂ ਚੋ ਨੀਰ ਵਹਿ ਰਿਹਾ, ਤਨ ਖੀਨ ਹੋ ਗਿਆ, ਕਮਜ਼ੋਰ ਹੋ ਗਿਆ। ਨੈਨੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਪ ਕਿਆ ਕਰੇ ਪਰਾਨੀ। ਸੱਚੇ ਪਾਤਸ਼ਾਹ ਕਹਿੰਦੇ ਹੁਣ ਕੰਠ ਵੀ ਬਲਗਮ ਨਾਲ ਭਰ ਗਿਆ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਮੂੰਹ ਤੋਂ ਤੇ ਕੋਈ ਗੱਲ ਨਹੀਂ ਨਿਕਲਦੀ, ਭਜਨ ਸਿਮਰਨ ਕਿੱਥੋਂ ਨੇ। ਅਬ ਕਿਆ ਕਰੇ ਪਰਾਨੀ, ਹੁਣ ਕੀ ਕਰੇਗਾ, ਪਹਿਲਾਂ ਹੀ ਸਮਝ ਬਚਪਨ ਤੋਂ ਜਵਾਨੀ ਤੋਂ, ਜਬ ਲਗ ਜਰਾ ਰੋਗ ਨਹੀਂ ਆਇਆ, ਪ੍ਰਾਣੀ ਤੂੰ ਆਇਓ ਲਾਹਾਂ ਲੈਣ, ਲੱਗਾ ਕਿ ਤੁਫ ਫੱਕੜੇ ਸਭ ਮੁਕਦੀ ਚੱਲੀ ਰਹਿ। ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਭਜਨ ਕਰ, ਸਿਮਰਨ ਕਰ, ਇਸ ਸਰੀਰ ਨੂੰ ਸਫਲਾ ਕਰ, ਤੇਰਾ ਜੀਵਨ ਸਫਲਾ ਹੋ ਜਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਸਤਿਗੁਰਾਂ ਫੈਸਲਾ ਨਾਲ ਹੀ ਦੇ ਦਿੱਤਾ, ਸੱਚੇ ਪਾਤਸ਼ਾਹ ਕਹਿੰਦਾ ਹੁਣ, ਮਹਾਰਾਜ ਕਹਿੰਦੇ ਹੁਣ ਨਹੀਂ ਤਾਂ ਕਦੋਂ, ਹਜ਼ੂਰ ਪਾਤਸ਼ਾਹ ਕਹਿੰਦੇ ਹੁਣ ਨਹੀਂ ਤੇ ਕਦੋਂ, ਬਚਪਨ ਚ ਕਹਿੰਦਾ, ਜਵਾਨੀ ਚ, ਜਵਾਨੀ ਚ ਕਹਿੰਦਾ, ਬੁਢਾਪੇ ਚ, ਕਿਸੇ ਨਾਲ ਨਾਮ ਜਪਣ ਦੀ ਗੱਲ ਹੋਵੇ, ਬੜਾ ਅੱਜ ਸਮਾਂ ਪਿਆ ਜੀ, ਬੁਢਾਪੇ ਚ ਜਾ ਕੇ ਜਪ ਲਵਾਂਗੇ, ਹੁਣ ਤੇ ਬਚਪਨ ਹੈ, ਬੜਾ ਸਮਾਂ ਪਿਆ ਜੀ, ਬੁਢਾਪੇ ਚ ਜਾ ਕੇ ਜਪ ਲਵਾਂਗੇ, ਹੁਣ ਤੇ ਜਵਾਨੀ, ਖਾਣ ਪੀਣ ਹੱਸਣ ਖੇਡਣ ਦੀ ਉਮਰ ਆ, ਬੁਢਾਪੇ ਚ ਜਾ ਕੇ ਮਾਲਾ ਫੜ ਲਵਾਂਗੇ, ਅੰਮ੍ਰਿਤ ਛਕ ਲਵੋ, ਬੁਢਾਪੇ ਚ ਜਾ ਕੇ ਛਕ ਲਵਾਂਗੇ। ਪਰ ਮਾਫ ਕਰਿਓ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਹੁਣ, ਨਹ ਬਲੰਬ ਧਰਮੰ ਬਲੰਬ ਪਾਪੰ। ਸੰਸਕ੍ਰਿਤੀ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ, ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਨਹ ਬਲੰਬ ਧਰਮੰ, ਬਲੰਬ ਨਾਮ ਦੇਰੀ ਦਾ, ਧਰਮ ਦਾ ਕੰਮ ਕਰਦਿਆਂ ਦੇਰੀ ਨਾ ਕਰ, ਗੁਰੂ ਦੇ ਦੁਆਰੇ ਤੇ ਆਉਂਦਿਆਂ ਦੇਰੀ ਨਾ ਕਰ, ਭਜਨ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਦੇਰੀ ਨਾ ਕਰ, ਸ਼ੁਰੂ ਕਰ ਦੇ, ਅੰਮ੍ਰਿਤ ਛਕਣ ਚ ਦੇਰੀ ਨਾ ਕਰ, ਗੁਰੂ ਵਾਲਾ ਬਣਨ ਚ ਦੇਰੀ ਨਾ ਕਰ। ਇਹ ਨਾ ਕਹਿ ਹੁਣ ਬਚਪਨ ਆ, ਕੋਈ ਨੀ, ਜਵਾਨੀ, ਜਵਾਨੀ ਚ ਕਹਿ, ਬੁਢੇਪੇ ਤੇ ਕਈ ਬਜ਼ੁਰਗਾਂ ਨੂੰ ਪੁੱਛ ਲਓ ਤੇ ਉਹ ਕਹਿੰਦੇ ਹੁਣ ਤੇ ਸਾਰੀ ਉਮਰ ਲੰਘ ਗਈ ਹੈ, ਹੁਣ ਅੰਮ੍ਰਿਤ ਛਕ ਕੇ ਕੀ, ਹੁਣ ਤੇ ਗਾਹਾਂ ਜਾ ਕੇ ਛਕ ਲਵਾਂਗੇ, ਗਾਹਾਂ ਜਾ ਕੇ, ਜਿਵੇਂ ਧਰਮ ਰਾਜ ਖੰਡਾ ਬਾਟਾ ਤੇ ਪੰਜ ਪਿਆਰੇ ਲਈ ਬੈਠਾ ਹੁੰਦਾ ਵੀ ਫਲਾਣਾ ਸੋ ਆ ਰਿਹਾ ਤੇ ਉਹਨੂੰ ਅੰਮ੍ਰਿਤ ਛਕਾਉਣਾ, ਇਹ ਤਾਂ ਹੁਣ ਸਮਾਂ, ਸਤਿਗੁਰ ਨੇ 1699 ਦੀ ਵਿਸਾਖੀ ਆਨੰਦਪੁਰ ਦੀ ਠੇਰੀ ਤੇ ਉਈ ਨਹੀਂ ਖੰਡਾ ਖੜਕਾ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਖਿਆਲ ਕਰਿਓ ਹੁਣ ਤੇ ਆਪੋ ਆਪਣੇ ਧਰਮ ਦੀ ਮਰਜ਼ਾਦਾ ਹੁੰਦੀ, ਹੁਣ ਤੇ ਸਿੱਖੀ ਵਿੱਚ ਦਾਖਲਾ ਹੀ ਅੰਮ੍ਰਿਤ ਦੇ ਨਾਲ ਹੈ। 9 ਪਾਤਸ਼ਾਹੀਆਂ ਤੱਕ ਚਰਨਾਂ ਦੀ ਪਹੁਲ, 10ਵੇਂ ਪਾਤਸ਼ਾਹ ਨੇ ਖੰਡੇ ਕੀ ਪਹੁਲ। ਜੇ ਦਾਖਲਾ ਹੀ ਨਹੀਂ ਹੈ ਤੇ ਪੜ੍ਹਾਈ ਕਿਵੇਂ, ਤੇ ਜੇ ਪੜ੍ਹਾਈ ਨਹੀਂ ਹੈ ਤੇ ਸਰਟੀਫਿਕੇਟ ਕਿਵੇਂ, ਜੇ ਪੜ੍ਹਾਈ ਨਹੀਂ, ਦਾਖਲਾ ਨਹੀਂ, ਪੜ੍ਹਾਈ ਕਿਸੇ ਕੰਮ ਨਹੀਂ, ਤੇ ਪੜ੍ਹਾਈ ਹੈ ਤੇ ਗੁਰਮੁਖ ਪਿਆਰਿਓ ਫਿਰ ਜਾ ਕੇ ਇਗਜ਼ਾਮ ਤੇ ਸਰਟੀਫਿਕੇਟ ਹੈ, ਫਿਰ ਪਤਾ ਲੱਗਦਾ ਕਿ ਇਹਨੇ ਮੈਟ੍ਰਿਕ ਕੀਤੀ, ਇਹਨੇ ਪਲੱਸ ਟੂ ਕੀਤੀ, ਇਹਨੇ BA MA ਕੀਤੀ, ਉਹਨੂੰ ਸਰਟੀਫਿਕੇਟ ਮਿਲਦਾ। ਤੇ ਖਿਆਲ ਕਰਿਓ ਦੁਨਿਆਵੀ ਤੌਰ ਤੇ ਅਸੀਂ ਉਵੇਂ ਹੀ ਲੈ ਲਾਂਗੇ, ਕਈ ਵਾਰੀ ਰਿਸ਼ਵਤ ਦੇ ਨਾਲ ਹੀ ਸਰਟੀਫਿਕੇਟ ਮਿਲ ਜਾਂਦੇ ਬਿਨਾਂ ਪੜ੍ਹਾਈ ਤੋਂ, ਬਿਨਾਂ ਦਾਖਲੇ ਤੋਂ। ਪਰ ਗੁਰੂ ਦੇ ਦੁਆਰੇ ਤੇ ਰਿਸ਼ਵਤ ਨਹੀਂ ਚੱਲਣੀ, ਉੱਥੇ ਭ੍ਰਿਸ਼ਟਾਚਾਰ ਨਹੀਂ ਚੱਲਣਾ, ਉੱਥੇ ਤਾਂ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਤੇ ਸੱਚ, ਉੱਥੇ ਤੇ ਹਰ ਗੱਲ ਦਾ, ਘੜੀ ਘੜੀ ਦਾ, ਹਰ ਪਲ ਦਾ ਹਿਸਾਬ। ਇਸ ਕਰਕੇ ਗੁਰਮੁਖ ਪਿਆਰਿਓ ਬਚਪਨ ਜਵਾਨੀ ਬਿਰਧ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਸਰੀਰ ਨੂੰ ਜਰ ਬੜੇ ਪਾ ਆ ਜਾਣਾ, ਭਲਿਆ ਨਾਮ ਜਪ, ਸਿਮਰਨ ਕਰ, ਬੰਦਗੀ ਕਰ, ਗੁਰੂ ਦੇ ਦੁਆਰੇ ਨਾਲ ਜੁੜ ਜਾ, ਗੁਰੂ ਦੇ ਉਪਦੇਸ਼ ਨੂੰ ਕਮਾ ਲਾ, ਹਿਰਦੇ ਚ ਧਰਮ ਦੀ ਕਿਰਤ ਕਰ, ਨਾਮ ਜਪ ਵੰਡ ਸਕਦਾ ਜੋ ਸਤਿਗੁਰ ਨੇ ਉਪਦੇਸ਼ ਦਿੱਤਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਪਰ ਅਸੀਂ ਸਤਿਗੁਰ ਨਾਲੋਂ ਵੀ ਸਿਆਣੇ ਹੋ ਜਾਂਦੇ, ਅਸੀਂ ਕਹਿੰਦੇ ਕੀ ਲੋੜ ਹੈ, ਅਗਾਂਹ ਜਾ ਕੇ ਛਕ ਲਵਾਂਗੇ। ਕਈ ਤਾਂ ਬਜ਼ੁਰਗ ਇੱਥੋਂ ਤਾਂ ਕਹਿਣਗੇ ਜੀ ਬਾਬਾ ਜੀ ਮੂੰਹ ਚ ਹੁਣ ਦੰਦ ਨਹੀਂ ਰਹੇ, ਦਾੜਾਂ ਨਹੀਂ ਰਹੀਆਂ, ਹੁਣ ਅੰਮ੍ਰਿਤ ਛਕਿਆ ਕੀ ਕਰੂ। ਦੱਸੋ ਵੀ ਅੰਮ੍ਰਿਤ ਕਿਤੇ ਚਿੱਥਣਾ ਪੈਣਾ, ਦੰਦ ਤੇ ਦਾੜਾਂ ਦੀ ਲੋੜ ਹੈ, ਅੰਮ੍ਰਿਤ ਚਿੱਥਣਾ ਪੈਣਾ। ਤੇ ਜੇ ਪੁੱਛ ਲਓ ਕਿਤੇ ਮਾਸ ਮੱਸੀ ਸ਼ਰਾਬ, ਤੇ ਕਹਿਣਗੇ ਹਾਂ ਜੀ ਪੈਗ ਜੋ ਦੋ ਸ਼ਰਾਬ ਦੇ ਜ਼ਰੂਰ ਲਾ ਲਈ ਦੇ ਹੱਥ ਨੂੰ, ਕੌੜੀ ਸ਼ਰਾਬ ਅੰਦਰ ਲੰਘ ਜਾਂਦੀ ਹੈ, ਮਾਸ ਮੱਸੀ ਨਹੀਂ, ਹੁਣ ਦੰਦ ਦਾੜਾਂ ਹੈ ਨਹੀਂ ਹੈ, ਮਾਸ ਤੇ ਚਿੱਥਿਆ ਨਹੀਂ ਜਾਂਦਾ, ਤਰੀ ਦੇ ਦੋ ਬਾਟੇ ਪੀ ਲਈਦੇ ਹੈ। ਕੌੜੀ ਤੜੀ ਮਾਸ ਮੱਸੀ ਦੀ ਤਰੀ ਦੇ ਅੰਦਰ ਲੰਘ ਜਾਂਦੀ ਹੈ, ਕੌੜੀ ਸ਼ਰਾਬ ਦੇ ਅੰਦਰ ਲੰਘ ਜਾਂਦੀ ਹੈ, ਬੁਢਾਪੇ ਚ ਅੰਮ੍ਰਿਤ ਨਹੀਂ ਅੰਦਰ ਲੰਘ। ਕਹਿੰਦੇ ਨੇ ਅੰਮ੍ਰਿਤ ਹੁਣ ਮੂੰਹ ਚ ਦੰਦ ਨਹੀਂ ਰਹੇ, ਦਾੜਾਂ ਨਹੀਂ ਰਹੀਆਂ, ਅੰਮ੍ਰਿਤ ਛਕਿਆ, ਦੱਸੋ ਕਿਤੇ ਅੰਮ੍ਰਿਤ ਚਿੱਥਣਾ ਪੈਣਾ। ਭਲਿਆ ਜੇ ਤੂੰ ਬਚਪਨ ਚ ਨਹੀਂ ਛਕਿਆ, ਤੂੰ ਬਚਪਨ ਚ ਨਹੀਂ, ਜਵਾਨੀ ਚ ਵਾਂਝਾ ਰਹਿ ਗਿਆ, ਬੁਢਾਪਾ ਆ ਗਿਆ, ਬੁਢਾਪੇ ਚ ਹੀ ਸਮਝ, ਬੁਢਾਪੇ ਚ ਹੀ ਛਕ, ਗੁਰੂ ਵਾਲਾ ਬਣ ਜਾ, ਗੁਰੂ ਵਾਲਾ ਬਣ ਕੇ ਬੰਦ, ਕਿਉਂਕਿ ਗੁਰੂ ਤੋਂ ਬਿਨਾਂ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਧੱਕੇ ਨਾਲ ਗੁਰੂ ਨੇ ਜੋ ਗੁਰੂ ਘਰ ਦੀ ਮਰਜ਼ਾਦਾ, ਅਸੀਂ ਧੱਕੇ ਨਾਲ ਕਹੀਏ ਗੁਰੂ ਜੀ ਨੇ ਲੜ ਲਾ ਲਿਆ, ਗੁਰੂ ਜੀ ਨੇ ਲੜ ਲਾ ਲਿਆ, ਨਾ ਗੁਰੂ ਦਾ ਅੰਮ੍ਰਿਤ ਛਕਿਆ, ਨਾ ਗੁਰੂ ਵਾਲੇ ਬਣੇ, ਨਾ ਬਾਣੀ ਨੂੰ ਜੁੜੇ, ਗੁਰੂ ਨੇ ਲੜ ਕਿਵੇਂ ਲਾ ਲਿਆ, ਗੁਰੂ ਜੀ ਨੇ ਲੜ ਲਾ ਲਿਆ, ਏਦਾਂ ਲੜ ਨਹੀਂ ਲੱਗਦਾ। ਗੁਰਮੁਖ ਪਿਆਰ ਸਾਡੇ ਕਹਿਣ ਨਾਲ ਗੁਰੂ ਆਪਣੇ, ਗੁਰੂ ਨੇ ਇਹ ਸਾਰੇ ਸਾਨੂੰ ਲੜ ਲਾਉਣ ਦਾ ਹੀ ਤਰੀਕਾ ਹੈ, ਗੁਰੂ ਦੀ ਮਿਤ ਮਰਜ਼ਾਦਾ ਆਪਣੇ ਲੜ ਲਾਉਣ ਦੀ ਹੀ ਤਰੀਕਾ, ਜੋ ਡਿਸਿਪਲਨ ਹੈ, ਜੋ ਮਰਜ਼ਾਦਾ ਹੈ ਗੁਰੂ ਕੀ, ਉਹ ਲੜ ਲਾਉਣ ਦਾ ਹੀ ਰਸਤਾ ਹੈ, ਉਹ ਪ੍ਰੋਸੀਜਰ ਹੈ, ਉਹ ਮਾਰਗ ਹੈ। ਪਰ ਅਸੀਂ ਕਹਿੰਦੇ ਪ੍ਰੋਸੀਜਰ ਇਹ ਮਾਰਗ ਸਾਰਾ ਬਾਈਪਾਸ ਕਰਕੇ ਸਿੱਧਾ ਹੀ ਲੜ ਲੱਗ ਜਾਣਾ, ਅਸੀਂ ਧੱਕੇ ਨਾਲ ਹੀ ਲੜ ਲੱਗ ਜਾਣਾ, ਐਂ ਲੜ ਨਹੀਂ ਲੱਗ, ਐਂ ਨਹੀਂ ਸਤਿਗੁਰ ਲੜ ਲਾਉਂਦੇ। ਸਤਿਗੁਰ ਪਰਖਦੇ ਆ, ਪਰਖ ਕੇ ਲੜ ਲਾਉਂਦੇ ਵੀ ਇਹ ਲੰਘਿਆ ਉਸ ਪ੍ਰੋਸੀਜਰ ਚੋਂ, ਲੜ ਲਾਉਣਾ ਲੜ ਤੇ ਅੱਜ ਕੱਲ੍ਹ ਅਸੀਂ ਦੇਖਦੇ ਗੁਰਮੁਖ ਪਿਆਰਿਓ, 21ਵੀਂ ਸਦੀ ਦੀ ਗੱਲ ਹੈ, ਮੁੰਡਾ ਕੁੜੀ ਇੱਕ ਦੂਜੇ ਨੂੰ, ਲੜਕਾ ਲੜਕੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਵੇਖੇ ਪਰਖੇ ਬਿਨਾਂ ਰਿਸ਼ਤਾ ਪੱਖਾ ਨਹੀਂ ਕਰਦੇ, ਲੜ ਨਹੀਂ ਲਾਉਂਦੇ। ਇੱਕ ਦੁਨਿਆਵੀ ਥੋੜੇ ਚਿਰ ਦੀ ਜ਼ਿੰਦਗੀ, ਕਹਿੰਦੇ ਗ੍ਰਸਥ ਜੀਵਨ ਚ ਪ੍ਰਵੇਸ਼ ਕਰਨਾ, ਚੰਗੀ ਤਰ੍ਹਾਂ ਦੇਖ ਪਰਖ ਲਈਏ, ਗ੍ਰਸਥ ਜੀਵਨ ਨਿਭੇਗਾ। ਵੀ ਲੜਕਾ ਲੜਕੀ ਇੱਕ ਦੂਜੇ ਨੂੰ ਲੜ ਨਹੀਂ ਲਾਉਂਦੇ, ਚੰਗੀ ਜ਼ਿੰਦਗੀ, ਪਰ ਉਹ ਕਹਿੰਦੇ ਜ਼ਿੰਦਗੀ ਆਨੰਦਮਈ ਰਹੇ। ਤੇ ਜੇ ਇੱਕ ਦੂਜੇ ਨੂੰ, ਇੱਕ ਦੁਨਿਆ ਗੁਰਮੁਖ ਪਿਆਰ, ਲੜਕਾ ਲੜਕੀ ਇੱਕ ਦੂਜੇ ਨੂੰ ਦੇਖੇ ਪਰਖੇ ਬਿਨਾਂ ਲੜ ਨਹੀਂ ਲਾਉਂਦੇ, ਤੇ ਗੁਰੂ ਨੇ ਸਾਨੂੰ ਐਵੇਂ ਨਹੀਂ ਧੱਕੇ ਨਹੀਂ ਲੜ ਲਾ ਲੈਣਾ, ਜਿਵੇਂ ਅਸੀਂ ਕਹਿੰਦੇ ਅਸੀਂ ਜੀ ਲੜ ਲੱਗ ਗਏ ਜਾਂ ਲੜ ਲਾ ਲਓ ਜੀ, ਮਰਜ਼ਾਦਾ ਜੋ ਡਿਸਿਪਲਨ ਪ੍ਰੋਸੀਜਰ ਹੈ ਉਹਨੂੰ ਬਾਈਪਾਸ ਕਰਕੇ ਅਸੀਂ ਕਹਿੰਦੇ ਲੜ ਲਾ ਲਓ। ਨਹੀਂ, ਗੁਰਮੁਖ ਪਿਆਰਿਓ, ਜੀਵਨ ਸਫਲਾ ਕਰਨਾ ਤੇ ਗੁਰੂ ਦੀ ਮਿਹਤ ਮਰਜ਼ਾਦਾ, ਰਹਿਤ ਬਿਨਾਂ ਨਾ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਪਿਆਰੀ ਮਿਤ ਮਰਜ਼ਾਦਾ ਜੋ ਡਿਸਿਪਲਨ ਸਤਿਗੁਰ ਨੇ ਦਿੱਤਾ, ਜੇ ਖਿਆਲ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਦਿਓ, ਵਾਹਿਗੁਰੂ ਦਾ ਨਾਮ ਜਪ, ਭਜਨ ਸਿਮਰਨ ਕਰ, ਗੁਰੂ ਦੇ ਰਾਹ ਤੇ ਚੱਲ, ਗੁਰੂ ਦੇ ਦਰਸਾਏ ਮਾਰਗ ਤੇ ਆਪਣੀ ਸਿਆਣਪ ਚਤਰਾਈ ਨੂੰ ਛੱਡ ਦੇ, ਤੇ ਆਪਾਂ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ, ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬਹੁ ਡੁੱਬੇ, ਸਿਆਣੇ ਭਗਤੀ ਤੋਂ ਬਿਨਾ ਬੜੇ ਬੜੇ ਸਿਆਣੇ ਡੁੱਬ ਗਏ, ਗੁਰੂ ਦੀ ਮਿਤ ਮਰਜ਼ਾਦਾ ਤੋਂ ਬਿਨਾ ਡੁੱਬ ਗਏ, ਸੰਸਾਰ ਸਮੂਹ ਘੁੰਮਣ ਘੇਰੀਆਂ ਚ ਡੁੱਬ ਗਏ, ਮੋਹ ਮਾਇਆ ਦੇ ਚੱਕਰ ਚ ਡੁੱਬ ਗਏ, ਉਹਨਾਂ ਨੇ ਜੀਵਨ ਸਫਲ ਨਹੀਂ ਕਰ ਸਕੇ। ਇਹ ਸਰੀਰ ਜਜ਼ਰੀ ਹੈ, ਇਸ ਨੂੰ ਜਰ ਪਹੁੰਚਿਆ ਆਏ ਸਾਏ, ਇਹ ਸਰੀਰ ਦਾ ਲਾਹਾ ਲੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਤੇ ਨਾਲ ਹੀ ਬਚਨ, ਅਬ ਨਾ ਭਜਸ ਭਜਸ ਕਬ ਭਾਈ, ਹੁਣ ਨਹੀਂ ਜਪਦਾ, ਹੁਣ ਨਹੀਂ ਯਾਦ ਕਰਦਾ, ਹੁਣ ਨਹੀਂ ਸਿਮਰਨ ਕਰਦਾ, ਤੇ ਕਦੋਂ ਕਰੇਗਾ? ਆਵੇ ਅੰਤ, ਅੰਤਮ ਸਮਾਂ ਆ ਜਾਣਾ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ, ਆਵੇ ਅੰਤ ਨਾ ਭਜਿਆ ਜਾਈ, ਫਿਰ ਨਹੀਂ ਜਪਿਆ ਜਾਣਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕੰਮ, ਵਾਹਿਗੁਰੂ ਦਾ ਨਾਮ ਜਗ ਭਜਨ ਕਰਕੇ ਤੇਰਾ ਜੀਵਨ ਸਫਲਾ ਹੋਵੇਗਾ। ਤੇ ਖਿਆਲ ਕਰਿਓ, ਇੱਕੋ ਹੀ ਜਪੋ ਤਾਂ ਇੱਕੋ ਨਾਮ, ਇੱਕੋ ਜਪ ਇੱਕੋ ਸਲਾਹ, ਇੱਕ ਸਿਮਰ ਇੱਕੋ ਮਨਿਆਹ, ਇੱਕ ਸਕੇ ਗੁਣ ਗਾਏ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਆਪ, ਅਨਕ ਵਿਸਤਾਰ ਏਕ ਤੇ ਭਏ, ਏਕ ਅਰਾਧ ਪਰਾਸ਼ਿਤ ਗਏ, ਦੂਜਾ ਕਾਹੇ ਸੁਣੀਐ ਜੋ ਜਪੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਉਸ ਇੱਕ ਵਾਹਿਗੁਰੂ ਪਰਮੇਸ਼ਵਰ ਨੂੰ ਜਪ, ਜੀਵਨ ਸਫਲ ਕਰਨ। ਆਸੇ ਪਾਸੇ ਨਾ ਭਟਕ, ਬਹੁਤ ਪਖੰਡ ਦੀਆਂ ਦੁਕਾਨਾਂ ਖੁੱਲੀ ਖੁੱਲੀਆਂ ਨੇ, ਦੇਹ ਧਾਰੀ ਗੁਰੂ ਡੰਮ, ਮੜੀਆਂ ਕਬਰਾਂ ਤੇ ਤੂੰ ਤੁਰਿਆ ਫਿਰਦਾ ਹੈ, ਸ਼ਾਇਦ ਇੱਧਰ ਜੀਵਨ ਸਫਲ, ਊਈ ਟੱਲਾ ਲੱਗ ਜਾਵੇ, ਊਈ ਜੀਵਨ ਸਫਲ ਹੋ ਜਾਵੇ, ਊਈ ਰੱਬ ਮਿਲ ਜਾਵੇ। ਕੀ ਰੱਬ ਮਿਲੇਗਾ ਉਹਨਾਂ ਪਖੰਡੀ ਲੋਕਾਂ ਤੋਂ ਜਿਹੜੇ ਖੁਦ ਰੱਬ ਦੇ ਨੇੜੇ ਨੇ, ਤੈਨੂੰ ਰੱਬ ਨੂੰ ਕਿਵੇਂ ਮਿਲਾ ਦੇਣਗੇ? ਤੂੰ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ, ਜਪੋ ਤਾਂ ਇੱਕੋ ਨਾਮ, ਸਾਰੇ ਰਸਨਾ ਸਫਲੀ ਕਰਿਓ, ਗੁਰਬਾਣੀ ਦਾ ਬਚਨ ਗੁਰ ਸ਼ਬਦ ਨੂੰ ਧਾਰਨਾ ਦੇ ਅੰਦਰ ਵੀ ਆਪਾਂ ਗਾ ਕੇ ਰਸਨਾ ਦੇ ਨਾਲ ਵੀ ਸਾਰੇ ਹਾਜ਼ਰੀ ਲਵਾਈਏ। ਜਪੋ ਤਾਂ ਇੱਕੋ ਨਾਮ ਵਾਹਿਗੁਰੂ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ ਨਾਮ ਵਾਹਿਗੁਰੂ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ, ਸਾਰੀ ਸੰਗਤ ਗੱਜ ਕੇ ਹਾਜ਼ਰੀ ਲਵਾਓ। ਜਪੋ ਤਾਂ ਇੱਕੋ ਨਾਮ ਵਾਹਿਗੁਰੂ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ ਨਾਮ ਵਾਹਿਗੁਰੂ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ, ਅਵਰ ਨਿਰਾਫਲ ਕੰਮ, ਅਵਰ ਨਿਰਾਫਲ ਕੰਮ, ਅਵਰ ਨਿਰਾਫਲ ਕੰਮ, ਅਵਰ ਨਿਰਾਫਲ ਕੰਮ, ਅਵਰ ਨਿਰਾਫਲ, ਜਪੋ ਤਾਂ ਇੱਕੋ ਨਾਮ ਵਾਹਿਗੁਰੂ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ ਨਾਮ ਵਾਹਿਗੁਰੂ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ, ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕੰਮ। ਸਤਿਗੁਰੂ ਬਚਨ ਕਰ ਦਿਓ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹਦੇ ਨਾਲ ਇਹ ਸਰੀਰ ਸਫਲਾ ਹੋ ਜਾਵੇ, ਗੋਲਡ ਸੁਨਹਿਰੀ ਮੌਕਾ ਵਾਹਿਗੁਰੂ ਬਖਸ਼ਿਆ, ਇਹ ਸਰੀਰ ਬਖਸ਼ਿਆ, ਇਹਦਾ ਲਾਹਾ ਲੈ, ਨਹੀਂ ਤੇ ਬਚਪਨ ਜਵਾਨੀ ਤੇ ਬੁਢੇਪਾ, ਫਿਰ ਅਗਾਂਹ ਕਹਾਣੀ ਖਤਮ, ਫਿਰ ਤੇਰੇ ਹੱਥ ਨਹੀਂ ਆਉਣਾ, ਫਿਰ ਤਾਂ 84 ਲੱਖ ਜੋਨਾ ਅੱਗ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇ ਸਲੰਮੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਯੋ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾ ਜਰੀਆ। ਆਪਣੇ ਮਚ ਪੱਕਾ ਹੋ, ਦੂਜੇ ਧਰਮਾਂ ਦਾ ਸਤਿਕਾਰ ਕਰ, ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਬੋਧੀ ਹੈ, ਜੈਨੀ, ਉਹ ਧਰਮ ਉਹਨਾਂ ਨੂੰ ਮੁਬਾਰਕ, ਤੂੰ ਗੁਰੂ ਦੇ ਦੁਆਰੇ ਨਾਲ ਜੁੜ ਜਾ। ਪਰ ਪਖੰਡ ਬਾਤ, ਅੱਜ ਬਹੁਤ ਲੋਕ ਐਸੇ ਪਖੰਡ ਦੀਆਂ ਦੁਕਾਨਾਂ, ਡੇਰੇਦਾਰੀ ਸਿਸਟਮ, ਜਿੱਥੇ ਕੋਈ ਗੁਰੂ ਗ੍ਰੰਥ ਪੰਥ ਦੀ ਰੱਬ ਦੀ ਗੱਲ ਨਹੀਂ ਹੈ, ਆਪਣੇ ਸਰੀਰਾਂ ਦੀ ਪੂਜਾ, ਦੇਹਾਂ ਦੀ ਪੂਜਾ, ਮੜੀਆਂ ਤੇ ਕਬਰਾਂ ਤੇ ਪੱਥਰਾਂ ਦੀ ਪੂਜਾ, ਮੜੀਆਂ ਕਬਰਾਂ ਪੱਥਰਾਂ ਨੂੰ ਪੂਜ ਕੇ ਕੀ ਪਾਏਗਾ ਸਤਿਗੁਰ ਪਾਤਸ਼ਾਹ ਬਚਨ ਕਰਦੇ, ਜੋ ਪਾਥਰ ਕੋ ਕਹਿ ਤਾ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ। ਦਸਵੇਂ ਪਾਤਸ਼ਾਹ ਦੇ ਬਚਨ ਅਸੀਂ ਪੜ੍ਹਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ, ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ, ਕਰਕੇ ਜੇ ਪੂਜਤ ਹੀ ਅਗ ਔਗ ਮਿਟਾਹੀ, ਉਹਨੂੰ ਪੂਜ ਉਹਨੂੰ ਸੇਵ ਜਿਹਨੂੰ ਪੂਜਦੇ ਆ, ਜਿਹਦਾ ਸਿਮਰਨ ਕਰਦੇ ਆ, ਜਿਹਦੀ ਸੇਵਾ ਕਰਦੇ ਆ, ਤੇਰੇ ਆਗ ਔਗ ਕਰੋੜਾਂ ਪਾਪ ਜਿਹੜੇ ਤੇਰੇ ਦੂਰ ਹੋ ਜਾਣ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਤੇਰੇ ਮਾੜੇ ਕਰਮ ਗੁਰੂ ਦਾ ਸ਼ਬਦ ਗੁਰੂ ਦਾ ਬਚਨ ਜਿਹੜਾ ਉਹ ਕੱਟ ਦੇਵੇਗਾ। ਬਾਣੀ ਨਾਲ ਜੁੜ, ਸ਼ਬਦ ਨਾਲ ਜੁੜ, ਸ਼ਬਦ ਗੁਰੂ ਸੁਰਤ ਧੁਨ ਆਦਿ ਹੋਈ ਗੁਰੂ ਸਮਝਿਓ ਹਮਾਰਾ, ਮੜੀਆਂ ਕਬਰਾਂ ਦੇਹਾਂ ਦੇ ਚੱਕਰਾਂ ਚ ਨਾ ਪੈ, ਬਹੁਤ ਦੇੜੇਦਾਰੀ ਸਿਸਟਮ ਦੇ ਧਾਰੀ ਗੁਰੂ ਡੰਮ ਮਨੁੱਖਤਾ ਨੂੰ ਅੱਜ ਖਰਾਬ ਕਰ ਰਿਹਾ, ਮਨੁੱਖਾ ਜੀਵਨ ਨੂੰ ਬਰਬਾਦੀ ਦੇ ਕੰਢੇ ਤੇ ਲਿਜਾ ਰਿਹਾ, ਤੇ ਦੁਨੀਆਂ ਭਟਕ ਰਹੀ ਹੈ ਇੱਕ ਦੂਜੇ ਵੱਲ ਦੇਖ ਦੇਖ ਕੇ, ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਸੇ ਚੱਲੈ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ, ਸੰਸਾਰ ਦੀ ਮੂਰਖਤਾਈ, ਪਰਮਾਰਥ ਨਾ ਸੰਭਾਲ, ਚਲਤੇ ਕੇ ਪਾਸੇ ਚੱਲੈ, ਬਸ ਇੱਕ ਜਾ ਰਿਹਾ ਦੂਜਾ ਵੀ ਮਗਰ ਤੁਰਿਆ, ਆਪਣੇ ਧਰਮ ਕਰਮ ਨੂੰ ਛੱਡ ਕੇ ਗੁਰੂ ਗ੍ਰੰਥ ਪੰਥ ਦਾ ਮਾਰਗ ਸ਼ਾ, ਮੇਰਾ ਜੀ ਕੰਨ ਚ ਨਾਮ ਲਿਆ ਹੋਇਆ, ਦੱਸੋ ਇਹ ਕਿਹੜਾ ਨਾਮ, ਜੇ ਪੁੱਛ ਲਓ ਕੀ ਲਿਆ, ਦੱਸਣਾ ਨਹੀਂ, ਸਾਡੇ ਗੁਰੂ ਨੇ ਕਿਹਾ ਦੱਸਣਾ ਨਹੀਂ, ਦੱਸੋ। ਸਤਿਗੁਰ ਤੇ ਕਹਿ ਰਹੇ ਆਪ ਜਪੈ ਅਵਰਾ ਨਾਮ ਜਪਾਵੇ, ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ ਲੁਕਾਈ ਦੀ ਤੇ ਮਾੜੀ ਗੱਲ ਆ, ਗੁਰੂ ਦਾ ਨਾਮ ਵੀ ਲੁਕਾਉਣ ਨਹੀਂ, ਦੱਸਣਾ ਨਹੀਂ ਹੈ, ਕਿਉਂ ਟਾਈਫਾਇਡ ਹੋ ਜਾਊਗਾ, ਮਲੇਰੀਆ ਹੋ ਜਾਊ ਜੇ ਗੁਰੂ ਦਾ ਨਾਮ ਦੱਸ ਦਿੱਤਾ ਤਾਂ। ਨਹੀਂ ਨਹੀਂ, ਗੁਰੂ ਨੇ ਕਿਹਾ ਸੀ ਜ਼ਬਾਨ 'ਚ ਕੀੜੇ ਪੈ ਜਾਣਗੇ ਜੇ ਗਾਂਹ ਕਿਸੇ ਨੂੰ ਦੱਸਿਆ, ਦੇਖੋ ਕਿੱਡਾ ਵੱਡਾ ਧੋਖਾ, ਗੁੰਮਰਾਹ ਹੋਏ ਸਾਡੇ ਮਾਈ ਭਾਈ, ਅਖੇ ਜੇ ਗਾਂਹ ਦੱਸਿਆ ਤੇ ਜ਼ਬਾਨ 'ਚ ਕੀੜੇ ਪੈ ਜਾਣਗੇ, ਤੇ ਪੁੱਛੋ ਵੀ ਭਲਿਆ ਮਾਨਸਾ ਤੂੰ ਹਜ਼ਾਰਾਂ ਲੋਕਾਂ ਨੂੰ ਦੱਸੀ ਜਾਂਦਾ, ਤੇਰੇ ਵੀ ਜ਼ਬਾਨ 'ਚ ਕੀੜੇ ਪਏ ਹੋਏ ਆ, ਤੇਰੇ ਤਾਂ ਪਏ ਨਹੀਂ, ਸਾਨੂੰ ਕਹੀ ਜਾਂਦਾ ਕਿ ਜ਼ਬਾਨ 'ਚ ਕੀੜੇ ਪੈ ਜਾਣਗੇ, ਦੱਸਿਆ। ਸਤਿਗੁਰ ਦਾ ਨਾਮ ਲੈਂਦਿਆਂ ਕੀੜਿਆਂ ਤੋਂ ਬਚੀਦਾ, ਦੁੱਖਾਂ ਕਲੇਸ਼ਾਂ ਤੋਂ ਬਚੀਦਾ, ਗੁਰ ਕਾ ਸ਼ਬਦ ਰਖਵਾਰੇ ਚੌਕੀ ਜੋ ਗਿਰਦ ਹਮਾਰੇ, ਜਬ ਰਾਮ ਨਾਮ ਮਨ ਲੱਗਾ ਜਮ ਲੱਜਾਏ ਕਰ ਭਾਗਾ, ਫਿਰ ਤੇ ਜਮ ਵੀ ਸ਼ਰਮਸ਼ਾਰ ਹੋ ਕੇ ਭੱਜ ਜਾਂਦੇ ਆ, ਚਾਹੇ ਛੋਟੇ ਮੋਟੇ ਰੋਗਾਂ ਦੀ ਤੇ ਗੱਲ ਕਿਹੜੀ, ਰਹੋ ਵਿਚਾਰ ਗੁਰਮੁਖ ਪਿਆਰੇ ਹੋ ਪਖੰਡਵਾਦ ਤੋਂ ਦੇ ਧਾਰੀ, ਗੁਰੂ ਡਾ ਮੜੀਆਂ ਕਬਰਾਂ ਤੋਂ ਪਰੇ ਹਟ, ਸ਼ਬਦ ਗੁਰੂ ਗੁਰੂ ਗ੍ਰੰਥ ਪੰਥ ਦਾ ਮਾਰਗ, ਆਪੋ ਆਪਣੇ ਧਰਮ ਦੀ ਪਰਪੱਕਤਾ, ਕੋਈ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਬੋਧੀ ਹੈ ਜਾਣੀ, ਧਰਮ ਦੀਆਂ ਰਹੋ ਰੀਤਾਂ ਧਰਮ ਦੇ ਦੁਆਰੇ ਹੈ, ਗੁਰੂ ਦਾ ਦੁਆਰਾ ਹੈ ਸਾਡੇ ਲਈ, ਤੇ ਸਤਿਗੁਰ ਦਾ ਉਪਦੇਸ਼, ਆਓ ਇਹਨੂੰ ਕਮਾ ਕੇ ਆਪਣੇ ਜੀਵਨ ਨੂੰ ਸਫਲ ਕਰ ਲਈ, ਤੇ ਸਤਿਗੁਰ ਬਚਨ ਕਰ ਰਹੇ ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਇਹ ਸਰੀਰ ਸਦਾ ਨਹੀਂ ਰਹਿਣਾ, ਬੁਢੇਪੇ ਦਾ ਰੋਗ ਆਉਣਾ, ਇਹਨੇ ਖਤਮ ਹੋ ਜਾਣ। ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ, ਹਜੂਰ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕਰਦੇ, ਭਲਿਓ ਜਿਹੜੇ ਗੁਰੂ ਦੀ ਸ਼ਰਨ ਪੈ ਗਏ, ਗੁਰੂ ਨੇ ਰੱਖ ਲਏ, ਉਹ ਮੋਹ ਮਾਇਆ ਦੇ ਚੱਕਰਾਂ ਚੋਂ, ਗੁਬਾਰ ਆਵਾਗਾਉਣ ਦੇ ਚੱਕਰਾਂ, ਜੰਮਣ ਮਰਨ ਦੇ ਚੱਕਰਾਂ ਚੋਂ, ਵਾਹਿਗੁਰੂ ਨੇ ਉਹਨਾਂ ਨੂੰ ਰੱਖ ਲਿਆ ਜਿਹੜੇ ਗੁਰੂ ਦੀ ਸ਼ਰਨ ਪੈ ਗਏ, ਜਿਹਨਾਂ ਨੇ ਆਹ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲਿਵੋ ਦੀਨ ਦਿਆਲ ਭਰਮਤ ਬਹੁਹਾਰਿਆ, ਜਿਹਨਾਂ ਆਹ ਅਰਦਾਸ ਕੀਤੀ ਮਹਾਰਾਜ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਤੇਰੀ ਸ਼ਰਨ ਹਾਂ, ਤੁਹਾਡੇ ਦੁਆਰੇ ਤੇ ਢਹਿ ਪਏ ਆ, ਕਿਰਪਾ ਕਰੋ। ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੇ ਆਵੇ ਜਾਏ, ਜਿਹੜੇ ਗੁਰੂ ਦੇ ਰਾਹ ਤੋਂ, ਗੁਰੂ ਦੇ ਗੁਰਮਤ ਮਾਰਗ ਤੋਂ ਦੂਰ ਰਹੇ, ਗੁਰੂ ਦੇ ਉਪਦੇਸ਼ ਤੋਂ, ਉਹ ਜੰਮਣ ਮਰਨ ਦੇ ਚੱਕਰਾਂ ਚ, ਰਾਸੀ ਦੇ ਚੱਕਰਾਂ ਚ ਭਟਕਣਗੇ। ਹੋਰ ਮਰ ਜੰਮੇ ਆਵੇ ਜਾਵੇ, ਅੰਤ ਗਏ ਪਛਤਾਵੇ, ਬਿਣ ਨਾਵੇ ਸੁਖ ਨਾ ਹੋਈ। ਤੇ ਹਜੂਰ ਮਹਾਰਾਜ ਅੱਗੇ ਬਚਨ ਕਰਦੇ ਨੇ, ਭਾਈ ਗੁਰੂ ਦੇ ਸ਼ਰਨ ਤੋਂ ਬਿਨਾਂ, ਗੁਰੂ ਦੇ ਸ਼ਬਦ ਸਿਮਰਨ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ, ਹੋਰ ਮਰ ਜੰਮੇ ਆਵੇ ਜਾਵੇ। ਉਹ ਮਨਮੁਖ ਲੋਕ ਜੰਮਣਗੇ ਮਰਨਗੇ ਆਉਣ ਜਾਣਗੇ, 84 ਲੱਖ ਜੂਨਾਂ ਦਾ ਚੱਕਰ ਹੈ, ਅੰਤ ਗਏ ਪਛਤਾਵੇ। ਮਨੁੱਖਾ ਜਨਮ ਦੀ ਬਾਜੀ ਹਾਰ ਕੇ ਹੱਥ ਮਲਦੇ ਪਛਤਾਉਂਦੇ ਸੰਸਾਰ ਤੋਂ ਜਾਣਗੇ, ਚੱਲਿਓ ਜੁਆਰੀ ਦੋਵੇਂ ਹੱਥ ਝਾੜ, ਦੋਵੇਂ ਹੱਥ ਝਾੜ ਸੰਸਾਰ ਤੋਂ ਤੁਰਦੇ ਬਣਨਗੇ, ਬਿਨ ਨਾਵੇ ਸੁੱਖ ਨਾ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾਮ ਹੀ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜ਼ਾਮਲ ਉਧਰਿਓ ਗਣਕਾ ਹੂੰ ਗਤ ਪਾਈ, 45 ਕੋ ਰਾਜ ਸਭਾ ਮੈਂ राम नाम सुध आई ताकु दुख हरियो करना निधि अपनी पैज बड़ाई। ओ वाहिगुरु परमेश्वर दे नाम तो बिना सुख नहीं है कहते सच्चे पातशाह बचन कर दे बिना नावे सुख ना होई। भले हो ए मनुखा शरीर नाल वाहिगुरु की बंदगी करो, शरीर विच रहिंदे आ शब्द सुरत का अभ्यास करो, गुरु की बाणी नाल जुड़ो, गुरु के उपदेश नाल जुड़ो, सेवा सिमरन दे नाल कर्म धर्म दे नाल जुड़ना करो। ऐथे कमावे सो फल पावे, मन मुख है पत खोई। ते सतगुरु बचन कर दे जो ऐथे कमावे, क्योंकि इहां खाड चलो हर लाहा आगे बसन सुहेला, जेथे लाहा लिया ते अगां बसना सुहेला। वाहिगुरु दे दर ते उथे खरे खजाने पाईए, खोटे सटीए बाहर वार। मनमुख है पत खोई, मनमुख अपनी पत खराब करके संसार तो जांदे है, वह पत इज्जत दे नाल नहीं जांदे। जेडे गुरमुख ने पत छेती घर जावे, वह पत छेती पत नूं इज्जत दे सहत सत्कार दे सहत उन्हां नूं उत्थे वी रेरे दरगह कहे न को आओ बैठ आदर शुभ देव। उथे कीतो भवन पुनीत, प्यारे हो तुसीं इत्थे आ के इस भवन नूं पवित्र कर दिता। पर मनमुख वह पत खो के संसार तो जांदे। जमपुर घोर अंधार महा गोबार, ना तिथे भैण ना भाई। ते सतगुर बचन कर दे भलिया, इत्थे भैणा भरावां रिश्तेदार सज्जना मित्रां संगियां साथियां दा मान कर दे, उथे तां इह कोई नहीं तेरा साथी। जह मात पिता सुत मीत ना भाई, मन ऊहा नाम तेरा संग सहाई। जब महा भयान दूत जम दलै, तह केवल नाम संग तेरे चलै। जब मुश्किल हो वै अत भारी, हर को नाम खिन महे उधारी। सतगुरु सच्चे पातशाह बचन कर दो, वाहिगुरु परमेश्वर ही हर जगह ते ओ भैण भाई उथे रिश्तेदार सज्जन मित्र साख संबंधी। ए तो पूर्व जन्म के मिले संजोगी, अंत है को ना सहाई। ना कोई भैन ना भाई रिश्तेदार सज्जन ना मित्र उथे ते पुन दान किरिया, जेड़ा चंगे कर्म धर्म जपया होया नाम कीती हुई बंदगी। बाकी ते सब संसार ते रह जांदे, संसार ते भी नहीं नभाउंदे। तां संसार ते भी सुखां दे साथी है, विच सुखां दे सारी दुनिया नेड़े ढुक ढुक बहिंदी। परखे जान सज्जन उस वेले जद बाजी उल्टी पैंदी। ये ते सुखां दे साथी, प्रीतम जान लिहो मन माही, अपने सुख स्यों ही जग फांदे को काहू को नाही। सुख में आन बहुत मिल बैठत, रहत चहूं दिस घेरै, बिपत परी सब ही संग छाड़त को न आवत नेरै। आओ सतगुरु सच्चे पातशाह बचन कर रहे ने भाई, उथे किसी की कोई सहायता नहीं। वाहिगुरु परमेश्वर दे नाम की ऐथे उथे हर जगह ते सहायता है। एहो शरीर जजरी है, इस नो जर पहुंचा आई। समाप्ति ते फिर उही बचन सतगुरु सच्चे पातशाह ने ए शब्द दे पहले पदे दी समाप्ति ते रंभता वाली तुक के भलियो, ए वाहिगुरु परमेश्वर ने जो शरीर बख्शिया इहदे नाल मनुखा जन्म मनुखा शरीर जिहा सवारिया, इस वाह शरीर नाल वाहिगुरु की बंदगी कर, इस शरीर नूं सफला कर ले, जन्म नूं सफला कर ला। वाहिगुरु की बंदगी भजन सिमरन दे नाल जुड़ के सतगुर सच्चे पातशाह की रहमत बख्श हो जाएगी। सो आओ तां दी खिमा बख्शिश करनी समा इजाजत नहीं दिंदा। कल दे दीवान विच सतगुर फिर रहमत करन, अगले शब्द दी विचार जिवें सतगुर कृपा करनगे आप संगतां विचार करन। भावें गुरमुख प्यारियां ने दो पदियां दा जाप कीता, इक पदे दी सके आ समय विच रहिंदे होए, बेअंत भुलां हो गईआं विचारां दौरान, अणजाण हां भुलण हार हां, भुलण अंदर की आ सब कोए, करता आप न भुलै। भुलण अंदर सब को भुल गुरु करतार, होईआं भुलां दी सतगुर सच्चे पातशाह और आप सतगुर दियां साजियां नवाजियां संगतां ने खिमा बख्शिश करनी, अगे तो समात बख्शनी। सतगुर रहमत करन, जिवें आगा सतगुर सच्चे पातशाह दा उपदेश आवेगा, सरवण करांगे जुड़ांगे सतगुर दे उपदेश दे नाल, ते जुड़ के शरीर नूं सफलियां करना, जन्म नूं सफलियां करना। इहां खाड चलो हर लाहा आगे बसन सहेला। सतगुर रहमत करन, जमपुर घोर अंधार महा गुबार, ना तिथे भैण ना भाई, एहो शरीर जरी है इसनों जर पहुंचे आई। आओ गज के फतेह बुलाओ सतगुरु सच्चे पातशाह नूं।